ਦਿਲਾ ਭੋਲਿਆ ਸਬਕ ਨੂੰ ਯਾਦ ਕਰ ਲੈ ਹੋਣਾ ਅੰਤ ਵੇਲੇ ਇਮਤਿਹਾਨ ਹੈ ਵੇ ਭੱਜੀ ਰੇਲ ਦੇ ਵਾਂਗਰਾਂ ਉਮਰ ਜਾਂਦੀ ਕਿੱਧਰ ਗਿਆ ਏ ਸਮਝ ਧਿਆਨ ਹੈ ਵੇ ਸੋਚੀ ਗੱਲ ਦੀਵਾਨਿਆ ਮਤ ਮਾਰੀ ਜਿਨੂੰ ਸਮਝਦੇ ਨਫਾ ਨਕਸਾਨ ਹੈ ਵੇ ਦਇਆ ਸਿੰਘ ਤੂੰ ਸੁਖਾਂ ਦੇ ਤੀਰ ਛੱਡੀ ਜਿਚਰ ਜਿਸਮ ਦੀ ਕੈਮ ਦੁਕਾਨ ਹੈ ਵੇ ਜਿਚਰ ਜਿਸਮ ਦੀ ਕੈਮ ਦੁਕਾਨ ਹੈ ਵੇ
ਫੀਸ ਤਲੀ ਤਰ ਯਾਰ ਦੀ ਗਲੀ ਵੜੀਏ ਆਸ਼ਕ ਉੱਠ ਕੇ ਹੌਸਲਾ ਤਾਰ ਜਲਦੀ ਨਾਹੀਂ ਗੁਰਬਿਨ ਬ੍ਰਹਮ ਗਿਆਨ ਹੁੰਦਾ ਕਰੀ ਮੁਰਸ਼ਦਾ ਪਾਸ ਪਕਾਰ ਜਲਦੀ ਖਾਲਿਕ ਖਲਿਕ ਪਿਆਰ ਦੇ ਵਿੱਚ ਰਾਜੀ ਖਲਕ ਖਲਕ ਪਿਆਰ ਦੇ ਵਿੱਚ ਰਾਜੀ ਹੋ ਜਾ ਖਲਕ ਦਾ ਖਾਸ ਗਮ ਖਾਰ ਜਲਦੀ ਦਿਲਾ ਮੇਰਿਆ ਕਿਸੇ ਨੂੰ ਫੇਰ ਆਖੀ ਪਹਿਲਾਂ ਆਪਣਾ ਆਪ ਸੁਧਾਰ ਜਲਦੀ ਉਹ ਪਹਿਲਾਂ ਆਪਣਾ ਆਪ ਸੁਧਾਰ ਜਲਦੀ
ਤੇਗ ਬਹਾਦਰ ਜੀ ਕਰੇ ਜੱਗ ਦੇ ਦੁੱਖੜੇ ਦੂਰ ਸੋਹਣੇ ਮੁਖੜੇ ਤੋਂ ਡੁੱਲ ਡੁੱਲ ਪੈਂਦਾ ਨੂਰ
ਤੇਗ ਬਹਾਦਰ ਜੀ ਕਰੇ ਜੱਗ ਦੇ ਦੁੱਖੜੇ ਦੂਰ ਸੋਹਣੇ ਮੁਖੜੇ ਤੋਂ ਡੁੱਲ ਡੁੱਲ ਪੈਂਦਾ ਨੂਰ
ਜਨਮ ਤਾਰ ਕੇ ਤਰਸੇ ਪਈ ਲੁਕਾਈ ਉੱਡੀ ਪੱਤ ਚੜ ਗੁਲਸ਼ਣ ਮੌਲੀ ਫੁੱਲ ਕਲੀ ਮੁਸਕਾਈ
ਆ ਗਿਆ ਜਿਸ ਦੇ ਦਰਸ਼ਨ ਦੇ ਲਈ ਤਰਸੇ ਕੁੱਲ ਲਕਾਈ ਉੱਡੀ ਪੱਤ ਚੜੀ ਗੁਲਸ਼ਣ ਮੌਲੀ ਫੁੱਲ ਕਲੀ ਮੁਸਕਾਈ
ਸੁੱਕੀ ਮਨੁੱਖਤਾ ਨੂੰ ਲੱਗਾ ਆਸ ਦਾ ਬੂਰ
ਤੇਗ ਬਹਾਦਰ ਜੀ ਕਰ ਜੱਗ ਦੇ ਦੁੱਖੜੇ ਦੂਰ ਸੋਹਣੇ ਮੁਖੜੇ ਤੋਂ ਡੁੱਲ ਡੁੱਲ ਪੈਂਦਾ ਨੂਰ
ਨਾਲ ਠੰਡ ਦੇ ਬਾਲਕ ਠਰਦਾ ਜਦ ਸੀ ਨਜ਼ਰੀ ਆਇਆ ਲਾ ਕੇ ਗਲ ਚੋਂ ਬਾਣਾ ਕੀਮਤੀ ਉਸ ਦੇ ਗਲ ਵਿੱਚ ਪਾਇਆ
ਨਾਲ ਠੰਡ ਦੇ ਬਾਲਕ ਠਰਦਾ ਜਦ ਸੀ ਨਜ਼ਰੀ ਆਇਆ ਲਾ ਕੇ ਗਲ ਚੋਂ ਬਾਣਾ ਕੀਮਤੀ ਉਸ ਦੇ ਗਲ ਵਿੱਚ ਪਾਇਆ
ਜੀ ਪ੍ਰੀਤਮ ਜੀ ਹੋ ਗਏ ਨੇ ਮਸ਼ਹੂਰ
ਤੇਗ ਬਹਾਦਰ ਜੀ ਕਰੇ ਜੱਗ ਦੇ ਦੁੱਖੜੇ ਦੂਰ ਸੋਹਣੇ ਮੁਖੜੇ ਤੋਂ ਡੁੱਲ ਡੁੱਲ ਪੈਂਦਾ ਨੂਰ
ਵਿੱਚ ਸਾਗਰ ਦੇ ਬੇੜਾ ਡੋਲੇ ਅਰਜਾਂ ਕਰੇ ਨਮਾਣਾ ਕਰਕੇ ਰਹਿਮਤ ਪਾਰ ਕਰ ਦਿਓ ਆਖੇ ਪਿਆ ਲਬਾਣਾ
ਵਿੱਚ ਸਾਗਰ ਦੇ ਬੇੜਾ ਡੋਲੇ ਵਿੱਚ ਸਾਗਰ ਦੇ ਬੇੜਾ ਡੋਲੇ ਅਰਜਾ ਕਰੇ ਨਿਮਾਣਾ ਕਰਕੇ ਰਹਿਮਤ ਪਾਰ ਕਰ ਦਿਓ ਆਖੇ ਪਿਆ ਲਵਾਣਾ
ਅਰਜੀ ਸੇਵਕ ਦੀ ਹੋ ਗਈ ਸੀ ਮਨਜੂਰ
ਤੇਗ ਬਹਾਦਰ ਜੀ ਕਰ ਜਗ ਦੇ ਦੁਖੜੇ ਦੂਰ ਸੋਹਣੇ ਮੁਖੜੇ ਤੋਂ ਡੁੱਲ ਡੁੱਲ ਪੈਂਦਾ ਨੂਰ
ਪਾਣੀ ਦਾ ਛਿੜਕਾ ਕਰਨ ਨੂੰ ਜਿਸ ਨੇ ਧਰਮ ਬਣਾ ਲਿਆ ਉਸ ਮੀਹੇ ਨੂੰ ਮੇਰੇ ਸਤਿਗੁਰੂ ਛਾਤੀ ਦੇ ਨਾਲ ਲਾ ਲਿਆ
ਪਾਣੀ ਦਾ ਛਿੜਕਾ ਕਰਨ ਨੂੰ ਜਿਸ ਨੇ ਧਰਮ ਬਣਾ ਲਿਆ ਉਸ ਭਾਈ ਮੀਹੇ ਨੂੰ ਮੇਰੇ ਸਤਿਗੁਰ ਛਾਤੀ ਲਾ ਲਿਆ
ਸਾਹਿਬ ਕਹਿ ਕੇ ਤੇ ਕਰ ਦਿੱਤਾ ਭਰਪੂਰ
ਤੇਗ ਬਹਾਦਰ ਜੀ ਕਰ ਜਗ ਦੇ ਦੁਖੜੇ ਦੂਰ ਸੋਹਣੇ ਮੁਖੜੇ ਤੋਂ ਡੁੱਲ ਡੁੱਲ ਪੈਂਦਾ ਨੂਰ
ਚੰਦਨ ਵਾਂਗੂ ਸਤਿਗੁਰ ਮੇਰੇ ਵੰਡ ਰਹੇ ਖੁਸ਼ਬੋਈ ਹੋ ਜੇ ਸਫਲਾ ਜਨਮ ਜੇ ਸਦਾ ਧੂੜ ਮੱਥੇ ਨੂੰ ਛੋਈ
ਚੰਦਨ ਵਾਂਗੂ ਸਤਿਗੁਰ ਮੇਰੇ ਵੰਡ ਰਹੇ ਖੁਸ਼ਬੋਈ ਹੋ ਜੇ ਸਫਲਾ ਜਨਮ ਜਿਸ ਦੇ ਧੂੜ ਮੱਥੇ ਨੂੰ ਛੋਈ
ਜਿਹੜੇ ਜੀਵਨ ਨੂੰ ਅਰਪਣ ਕਰਨ ਹਜੂਰ
ਤੇਗ ਬਹਾਦਰ ਜੀ ਘਰ ਜਗ ਦੇ ਦੁਖੜੇ ਦੂਰ ਸੋਹਣੇ ਮੁਖੜੇ ਤੋਂ ਡੁੱਲ ਡੁੱਲ ਪੈਂਦਾ ਨੂਰ
ਕਸ਼ਮੀਰੀ ਪੰਡਿਤ ਦਰ ਤੇ ਰੋਏ ਤੇ ਕਰ ਲਾਏ ਨਾਲ ਧੱਕੇ ਦੇ ਰੰਗੇ ਜੇ ਨੇ ਜੰਝੂ ਸਾਡੇ ਲਾਏ
ਹੋਇਆ ਕਸ਼ਮੀਰੀ ਪੰਡਿਤ ਦਰ ਤੇ ਨਾਲ ਤੱਕੇ ਦੇ ਰੰਗ ਦੇ ਬਨੇ ਜੰਝੂ ਸਾਡੇ ਲਾਏ
ਬਾਂ ਫੜ ਸਬਰਾਈਆਂ ਦੀ ਪੂਰੇ ਕਰ ਦਿੱਤੇ ਦਸਤੂਰ
ਤੇਗ ਬਹਾਦਰ ਜੀ ਕਰ ਜਗ ਦੇ ਦੁਖੜੇ ਦੂਰ ਸੋਹਣੇ ਮੁਖੜੇ ਤੋਂ ਡੁੱਲ ਡੁੱਲ ਪੈਂਦਾ ਨੂਰ ਸੋਹਣੇ ਮੁਖੜੇ ਤੋਂ ਡੁੱਲ ਡੁੱਲ ਪੈਂਦਾ ਨੂਰ
ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਪ੍ਰੋਗਰਾਮ ਫਾਈਨ ਟੱਚ ਕੰਪਨੀ ਵਾਲਿਆਂ ਵੱਲੋਂ ਪੇਸ਼ ਕੀਤਾ ਜਾ ਰਿਹਾ ਹੈ ਪੇਸ਼ ਕਰ ਰਹੇ ਹਨ ਭਾਈ ਬਲਦੇਵ ਸਿੰਘ ਸਭਰਾਵਾਂ ਵਾਲੇ ਦਾ ਕਵੀਸ਼ਰੀ ਜਥਾ ਮੇਰਾ ਸਾਥ ਦੇ ਰਹੇ ਹਨ ਪ੍ਰਗਟ ਸਿੰਘ ਤੇੜਾ ਨਰਲੇਵ ਸਿੰਘ ਬੋਪਾ ਰਾਏ ਦਿਲਬਾਗ ਸਿੰਘ ਸਭਰਾਵਾਂ ਵਾਲੇ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਦਾ ਸਾਰਾ ਪ੍ਰੋਗਰਾਮ ਆਪ ਜੀ ਦੇ ਨਾਲ ਸਪੈਸ਼ਲ ਉਪਰਾਲੇ ਦੇ ਤਹਿਤ ਰੱਖਿਆ ਜਾ ਰਿਹਾ ਹੈ ਰੂਬੀ ਜੀ ਵੱਲੋਂ ਸਪੈਸ਼ਲ ਹੁਕਮ ਹੋਇਆ ਸੀ ਕਿ ਇੱਦਾਂ ਦਾ ਇਤਿਹਾਸਿਕ ਪੱਤਰਾ ਸਾਂਝਾ ਕੀਤਾ ਜਾਵੇ ਜਿਹੜਾ ਅੱਜ ਤੋਂ ਪਹਿਲਾਂ ਰਿਕਾਰਡ ਨਾ ਹੋਇਆ ਹੋਵੇ ਆਪ ਜੀ ਦੀ ਸੇਵਾ ਵਿੱਚ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਵਿੱਚੋਂ ਇੱਕ ਇਤਿਹਾਸ ਦਾ ਅਹਿਮ ਪੱਤਰਾ ਆਪ ਜੀ ਦੇ ਨਾਲ ਸਾਂਝਾ ਕਰਨ ਜਾ ਰਹੇ ਹਾਂ ਜਿਹੜਾ ਹੁਣ ਤੱਕ ਰਿਕਾਰਡ ਨਹੀਂ ਕੀਤਾ ਗਿਆ ਇਸ ਤੋਂ ਪਹਿਲਾਂ ਕਿ ਇਤਿਹਾਸ ਦੀ ਲੜੀ ਸ਼ੁਰੂ ਕੀਤੀ ਜਾਏ ਸਾਰੀ ਸਾਧ ਸੰਗਤ ਗੁਰਫਤਿਹ ਦੀ ਸਾਂਝ ਪਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਜੀਵਨ ਮੁਤਲਕ ਇੱਕ ਅਦੀਬ ਨੇ ਬੜੀਆਂ ਸੁੰਦਰ ਲਾਈਨਾਂ ਲਿਖੀਆਂ। ਉਹ ਲਿਖਦਾ, ਗੁਰੂ ਤੇਗ ਬਹਾਦਰ ਧਰਮ ਦੀ ਚਾਦਰ ਤੇਰਾ ਪੂਰਾ ਸਤਿਕਾਰ ਨਹੀਂ ਹੋ ਸਕਿਆ, ਕਵੀਆਂ ਆਲਮਾ ਫਾਜ਼ਲਾਂ ਤੋਂ ਤੇਰਾ ਪੂਰਾ ਵਿਸਥਾਰ ਨਹੀਂ ਹੋ ਸਕਿਆ, ਥੋੜ੍ਹਾ ਕਿਸੇ ਪਾਸੇ ਥੋੜ੍ਹਾ ਕਿਸੇ ਪਾਸੇ ਇੱਕ ਥਾਂ ਪਰਿਵਾਰ ਨਹੀਂ ਹੋ ਸਕਿਆ, ਧੜ ਕਿਸੇ ਪਾਸੇ ਸੀਸ ਕਿਸੇ ਪਾਸੇ ਇੱਕ ਥਾਂ ਸੰਸਕਾਰ ਨਹੀਂ ਹੋ ਸਕਿਆ। ਕਵੀ ਤੇਰੀ ਕੁਰਬਾਨੀ ਦੇ ਗਾਉਣ ਸੋਲੇ, ਮੈਂ ਅਣਜਾਣ ਕਿਹੜੇ ਬੋਲ ਬੋਲਾਂ, ਪੂਰੇ ਜਹਾਨ ਦੀ ਤੱਕੜੀ ਤੁਲਦੇ ਨਹੀਂ, ਮੈਂ ਕਿਵੇਂ ਤੇਰੇ ਪਰ ਉਪਕਾਰ ਤੋਲਾਂ। ਉਸ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਜੀ ਦੇ ਇਤਿਹਾਸ ਦੀ ਲੜੀ ਸ਼ੁਰੂ ਕਰਨ ਲੱਗੇ ਹਾਂ। ਗੱਲ ਉਸ ਵੇਲੇ ਦੀ ਹੈ ਜਦੋਂ ਗੁਰੂ ਹਰਕ੍ਰਿਸ਼ਨ ਸਾਹਿਬ ਮਹਾਰਾਜ ਦਿੱਲੀ ਦੀ ਧਰਤੀ ਦੇ ਉੱਤੇ ਇਹ ਬੋਲ ਕਹੇ ਬਾਬਾ ਬਕਾਲੇ ਅਤੇ ਜੋਤੀ ਜੋਤ ਸਮਾ ਗਏ। 11 ਅਗਸਤ 1664 ਈਸਵੀ ਨੂੰ ਉਹਨਾਂ ਬੋਲਾਂ ਨੂੰ ਪੂਰੀਆਂ ਕੀਤਾ ਗਿਆ। ਬਾਬੇ ਬਕਾਲੇ ਦੀ ਧਰਤੀ ਉੱਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦਾ ਨੌਵਾਂ ਉੱਤਰਾਧਿਕਾਰੀ ਜਿਹੜਾ ਸੀ ਉਹ ਨਿਯੁਕਤ ਕਰ ਦਿੱਤਾ ਗਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਗੁਰੂ ਬਣਨ ਤੋਂ ਬਾਅਦ ਆਪਣਾ ਪ੍ਰਚਾਰਕ ਦੌਰਾ ਆਰੰਭ ਕਰਦੇ ਨੇ। ਹਜ਼ੂਰ ਬਾਬੇ ਬਕਾਲੇ ਦੀ ਧਰਤੀ ਤੋਂ ਤੁਰਨ ਦਾ ਪ੍ਰੋਗਰਾਮ ਬਣਾਉਂਦੇ ਨੇ। ਇੰਨੇ ਚਿਰ ਨੂੰ ਤਮਤਾਨ ਦੇ ਰਹਿਣ ਵਾਲੇ ਇੱਕ ਭਾਈ ਦੱਗੋ ਜੀ ਨਾਂ ਦੇ ਮਸੰਦ ਸਿੱਖ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਸੁਨੇਹਾ ਭੇਜਿਆ, ਸਤਿਗੁਰੂ ਜੀ ਪਹਿਲਾਂ ਤੁਹਾਡੇ ਦਰਸ਼ਨ ਕਰ ਚੁੱਕੇ ਹਾਂ, ਬਤੌਰ ਸਿੱਖ ਤੁਹਾਡੀ ਸੇਵਾ ਵੀ ਕਰ ਚੁੱਕੇ ਹਾਂ, ਪਰ ਹੁਣ ਤੁਹਾਡੇ ਦਰਸ਼ਨ ਗੁਰੂ ਨਾਨਕ ਦੇ ਰੂਪ ਵਿੱਚ ਕਰਨਾ ਚਾਹੁੰਦੇ ਹਾਂ, ਕਿਰਪਾ ਕਰੋ ਇਸ ਤਮਤਾਨ ਦੇ ਇਲਾਕੇ ਦੀ ਸੰਗਤ ਨੂੰ ਆ ਕੇ ਦਰਸ਼ਨ ਦਿਓ। ਹਜ਼ੂਰ ਤਮਤਾਨ ਦੇ ਇਲਾਕੇ ਦੀਆਂ ਸੰਗਤਾਂ ਦਾ ਚਿੱਠੀ ਪੱਤਰ ਪੜ੍ਹ ਕੇ ਸੁਣ ਕੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਮੇਰੇ ਦਤਾਰ ਪ੍ਰੀਤਮ ਨੇ ਤਮਤਾਨ ਨੂੰ ਜਾਣ ਦਾ ਪ੍ਰੋਗਰਾਮ ਬਣਾਇਆ। ਹਜ਼ੂਰ ਸੱਚੇ ਪਾਤਸ਼ਾਹ ਮਹਾਰਾਜ ਬਾਬੇ ਬਕਾਲੇ ਦੀ ਧਰਤੀ ਤੋਂ ਚੱਲੇ, ਅੰਮ੍ਰਿਤਸਰ ਪਹੁੰਚੇ, ਇੱਥੇ ਕੁਝ ਸਮਾਂ ਰਹਿਣ ਤੋਂ ਬਾਅਦ ਹਜ਼ੂਰ ਨੇ ਬਾਂਗਰ ਦੇਸ਼ ਨੂੰ ਜਾਣ ਦਾ ਪ੍ਰੋਗਰਾਮ ਬਣਾਇਆ। ਹਜ਼ੂਰ ਤਮਤਾਨ ਤੋਂ ਹੋ ਕੇ ਅਗੇਰੇ ਬਾਂਗਰ ਨੂੰ ਜਾਣਗੇ, ਇਹ ਸਾਰਾ ਪ੍ਰੋਗਰਾਮ ਉਲੀਕਿਆ ਗਿਆ। ਭਾਈ ਦੱਗੋ ਜੀ ਦੀ ਬੇਨਤੀ ਨੂੰ ਪ੍ਰਵਾਨ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਅੰਮ੍ਰਿਤਸਰ ਦੀ ਧਰਤੀ ਤੋਂ ਚੱਲੇ ਨੇ। ਸ਼ਾਜਲੀ ਸੁਨਾਮ ਲਹਿਰਾ ਗਾਗਾ ਨਗਰ ਲੰਘਦੇ ਹੋਏ ਮੇਰੇ ਦਾਤਾਰ ਪ੍ਰੀਤਮ ਜਿਵੇਂ ਤਮਤਾਨ ਸਾਹਿਬ ਦੀ ਧਰਤੀ 'ਤੇ ਪਹੁੰਚਦੇ ਨੇ, ਉਸ ਵੇਲੇ ਦਾ ਵਾਤਾਵਰਣ ਸਭਰਾਵਾਂ ਵਾਲਿਆਂ ਦੇ ਕਮਿਸ਼ਨਰ ਜਥੇ ਵੱਲੋਂ ਇੱਦਾਂ ਬਿਆਨ ਕੀਤਾ ਜਾ ਰਿਹਾ ਹੈ, ਸੁਣੀਏ।
ਲੰਘ ਸ਼ਾਜਲੀ ਸੁਨਾਮ ਲਹਿਰਾ ਗਾਗਾ ਭਾਈ ਦੱਗੋ ਸਿੱਖ ਕੋਲ ਜਾ ਐਸੀ ਪਹੁੰਚ ਗਏ
ਐਸੀ ਪਹੁੰਚ ਗਏ ਸਾਤੀ ਗੁਰੂ ਨਾਮੇ
ਉਹ ਵਿੱਚ ਤਮਤਾਨ ਸਾਹਿਬ ਦੇ ਜਿੱਥੇ ਗੁਰਾਂ ਦੇ
ਪ੍ਰੇਮੀ ਸਿੱਖ ਸਾਰੇ
ਉਹ ਕਰਦੇ ਉਡੀਕਾਂ ਨੇ ਤੁਸੀਂ ਤੰਨੇ ਵਾਂਗਰਾਂ
ਤੰਨੇ ਵਾਂਗੀਰਾਂ ਸਿੱਖਾਂ ਨੇ ਵਾਸ ਕੀਤਾ
ਸੱਚੇ ਦਿਲੋਂ ਸੀ
ਸੱਚੇ ਦਿਲੋਂ ਸੀ ਜਦੋਂ ਯਾਦ ਕੀਤਾ
ਪਿੱਲਣੀ ਨੇ ਰਾਮ ਚੰਦ ਨੂੰ ਜਦੋਂ ਵੇਖਿਆ
ਜਦੋਂ ਵੇਖਿਆ ਰਾਮ ਕਰਿਆ
ਭੁੱਲ ਗਈ ਝੂਠੇ ਬੇਰ ਸੀ
ਝੂਠੇ ਬੇਰ ਸੀ ਪ੍ਰੇਮ ਵਸ ਹੋ ਕੇ
ਦੇਖਣ ਪੈ ਗਏ ਰਾਮ ਚੰਦ ਨੂੰ ਖਾਣੇ ਪੈ ਗਏ ਰਾਮ ਚੰਦ ਨੂੰ ਜਿਵੇਂ ਕ੍ਰਿਸ਼ਨ
ਜਿਵੇਂ ਕ੍ਰਿਸ਼ਨ ਮਰਾਰੀ ਯਾਦ ਕੀਤਾ
ਉਸ ਦੇ ਪਿਆਰੇ ਸਿੱਖ ਨੇ ਉਸੇ ਵਕਤ
ਉਸੇ ਵਕਤ ਅਲੂਣਾ ਸਾਗ ਖਾਦਾ ਉਸੇ ਵਕਤ ਅਲੂਣਾ ਸਾਗ ਖਾਦਾ
ਜਾ ਕੇ ਤੇ ਬਦਰ ਸਿੱਖਦਾ
ਜਿਵੇਂ ਨਾਨਕੀ ਪੈਣੀ ਯਾਦ ਕੀਤਾ
ਫੁੱਲ ਕਾ ਪਕਾ ਕੇ ਵੀਰ ਨੂੰ ਝੱਟ ਆ ਗਿਆ ਹੱਥ ਜੋੜ ਕੇ ਉੱਥੇ ਪਹੁੰਚ ਗਏ
ਮੇਰੀ ਤੇ ਪੀਰੀ ਵਾਲੜੇ ਉੱਥੇ ਪਹੁੰਚ ਗਏ ਮੇਰੀ ਤੇ ਪੀਰੀ ਵਾਲੜੇ
ਦਿੱਤੇ ਸੀ ਦੀਦਾਰ ਸਿੱਖ ਨੂੰ ਇਸੇ ਤਰ੍ਹਾਂ ਹੀ
ਇਸੇ ਤਰ੍ਹਾਂ ਹੀ ਸਤੀ ਗੁਰੂ ਨਾਮੇ
ਉਹ ਵਿੱਚ ਤੁਮ ਥਾਨ ਸਾਹਿਬ ਦੇ ਵਿੱਚ ਤੁਮ ਥਾਨ ਸਾਹਿਬ ਦੇ ਬੱਦੇ ਪਿਆਰ ਦੇ
ਹਾਜ਼ਰੀ ਭਰ ਦੇ
ਲੱਗ ਦੇ ਦੀਵਾਨ ਨਿੱਤ ਸੀ ਦੂਰ ਦੂਰ ਤੋਂ
ਦੂਰ ਦੂਰ ਤੋਂ ਪ੍ਰੇਮੀ ਸਿੱਖ ਆਉਂਦੇ
ਸਫਲ ਜਨਮ ਆਪਣਾ ਕਰਦੇ
ਕਰਦੇ ਸਰਬਜੀਤ ਸੀਨੇ ਤਬ ਦੇ ਜਾਣ ਠਾਰਦੇ
ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਬਾਂਗਲਾਦੇਸ਼ ਦਾ ਆਪਣਾ ਦੌਰਾ ਸ਼ੁਰੂ ਕਰਦੇ ਹੋਏ ਅੰਮ੍ਰਿਤਸਰ ਤੋਂ ਚੱਲ ਕੇ ਤਮਤਾਨ ਦੀ ਪਾਵਨ ਧਰਤੀ ਦੇ ਉੱਤੇ ਪਹੁੰਚ ਗਏ। ਭਾਈ ਦੱਗੋ ਜੀ ਇਲਾਕੇ ਦੀਆਂ ਸੰਗਤਾਂ ਨੂੰ ਨਾਲ ਲੈ ਕੇ ਹਜ਼ੂਰ ਦੇ ਚਰਨ ਪਰਸਣ ਵਾਸਤੇ ਆਇਆ, ਸੱਚੇ ਪਾਤਸ਼ਾਹ ਮਹਾਰਾਜ ਨੂੰ ਜੀਓ ਆਇਆ ਆਖਿਆ, ਹਜ਼ੂਰ ਦੀ ਆਓ ਭਗਤ ਕੀਤੀ ਹੈ। ਸਿੱਖ ਸੰਗਤਾਂ ਨੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਚਰਨ ਪਰਸੇ ਤਿਲ ਫੁੱਲ ਭੇਟਾਵਾਂ ਰੱਖੀਆਂ, ਮਨ ਛੇ ਫਲ ਪ੍ਰਾਪਤ ਕੀਤੇ ਹਜ਼ੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤੋਂ। ਹਜ਼ੂਰ ਨੇ ਇੱਥੇ ਇੱਕ ਦੋ ਦਿਨ ਬਤੀਤ ਕੀਤੇ। ਸੰਗਤਾਂ ਨੂੰ ਪਤਾ ਲੱਗਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਅੱਗੇ ਬਾਂਗਲਾਦੇਸ਼ ਨੂੰ ਜਾਣਾ ਹੈ। ਸੰਗਤਾਂ ਦੇ ਵਿੱਚ ਨਮੋਸ਼ੀ ਛਾ ਗਈ, ਸੰਗਤਾਂ ਦੇ ਮਨ ਵਿੱਚ ਉਦਾਸੀਨਤਾ ਆ ਗਈ ਹੈ। ਸੰਗਤਾਂ ਨੇ ਆਪਣੇ ਵੱਲੋਂ ਇੱਕ ਬੇਨਤੀ ਕਰਨ ਦਾ ਪ੍ਰੋਗਰਾਮ ਬਣਾਇਆ, ਹੋਵੇ ਨਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕਰੀਏ ਕਿ ਉਹ ਸਾਡੇ ਕੋਲ ਕੁਝ ਵਧੇਰੇ ਸਮਾਂ ਰੁਕ ਸਕਣ। ਸੰਗਤਾਂ ਬੇਨਤੀ ਕਰਨ ਵਾਸਤੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਕੋਲ ਆਈਆਂ। ਸੰਗਤਾਂ ਨੇ ਇਹ ਬੇਨਤੀ ਕਰਨੀ ਸੀ, ਹਜ਼ੂਰ ਨੇ ਆਪਣੇ ਕੋਲੋਂ ਕਹਿ ਦਿੱਤਾ, ਭਾਈ ਦੱਗੋ ਜੀ ਸਾਡਾ ਦਿਲ ਕਰਦਾ ਆਉਣ ਵਾਲਾ ਦੀਵਾਲੀ ਦਾ ਮੇਲਾ ਤੁਹਾਡੇ ਇਸ ਤਮਤਾਨ ਸ਼ਹਿਰ ਦੇ ਵਿੱਚ ਮਨਾਇਆ ਜਾਏ। ਮੇਰੇ ਦਤਾਰ ਪ੍ਰੀਤਮ ਦੇ ਕੋਲੋਂ ਬੋਲ ਸੁਣ ਕੇ ਸੰਗਤਾਂ ਖੀਵੀਆਂ ਹੋ ਗਈਆਂ, ਗਦਗਦ ਹੋ ਗਈਆਂ, ਨਿਹਾਲ ਹੋ ਗਈਆਂ। ਜਿਹੜੀ ਮਨ ਇੱਛਾ ਲੈ ਕੇ ਆਏ ਸਨ ਉਹ ਪੂਰੀ ਹੋ ਗਈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਦਿਨ ਨਿਸ਼ਚਿਤ ਕਰ ਦਿੱਤਾ, ਆਉਣ ਵਾਲੀ ਦੀਵਾਲੀ ਦਾ ਮੇਲਾ ਤਮਤਾਨ ਦੀ ਧਰਤੀ 'ਤੇ ਲੱਗੇਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਬੋਲ ਸੁਣ ਕੇ ਸਾਰੀਆਂ ਸੰਗਤਾਂ ਜਿਹੜੀਆਂ ਸਨ ਉਹ ਦੀਵਾਲੀ ਦੇ ਮੇਲੇ ਦੇ ਪ੍ਰਬੰਧ ਵਿੱਚ ਜੁਟ ਗਈਆਂ। ਪ੍ਰਬੰਧ ਕਰਨੇ ਸ਼ੁਰੂ ਕਰ ਦਿੱਤੇ। ਮਿਤੀ ਹੋਈ ਤਰੀਕ, ਦੀਵਾਲੀ ਦਾ ਮੇਲਾ ਨੇੜੇ ਆ ਗਿਆ। ਸ਼ਾਮਿਆਨੇ ਲੱਗਣੇ ਸ਼ੁਰੂ ਹੋ ਗਏ, ਸੰਗਤਾਂ ਆਉਣੀਆਂ ਸ਼ੁਰੂ ਹੋ ਗਈਆਂ। ਦੂਰ ਦੁਰੇਡੇ ਤੱਕ ਸਿੱਖੀ ਦਾ ਪ੍ਰਚਾਰ ਕੀਤਾ ਗਿਆ। ਮਿਥਿਆ ਹੋਇਆ ਦਿਨ 1665 ਈਸਵੀ ਦੀ ਦੀਵਾਲੀ ਦਾ ਮੇਲਾ ਤਮਤਾਨ ਦੀ ਧਰਤੀ ਦੇ ਉੱਤੇ ਮਨਾਇਆ ਜਾਣ ਲੱਗਾ। ਅੰਮ੍ਰਿਤ ਵੇਲੇ ਤੋਂ ਰੱਬੀ ਬਾਣੀ ਦਾ ਕੀਰਤਨ ਹੋਇਆ, ਉਪਰੰਤ ਗੁਰੂ ਕੇ ਸਿੱਖਾਂ ਨੇ ਗੂੜ ਗਿਆਨ ਦੀ ਕਥਾ ਕੀਤੀ ਹੈ। ਸਾਰੇ ਦੀਵਾਲੀ ਦੇ ਮੇਲੇ ਉੱਤੇ ਹਜ਼ਾਰਾਂ ਦੀ ਤਾਦਾਦ ਵਿੱਚ ਸੰਗਤਾਂ ਇਕੱਤਰ ਹੋਈਆਂ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਇਕੱਤਰ ਹੋਈਆਂ ਸੰਗਤਾਂ ਨੂੰ ਗੁਰੂ ਨਾਨਕ ਦੇ ਸਿਧਾਂਤ ਗੁਰਬਾਣੀ ਦ੍ਰਿੜ ਕਰਵਾਉਣ ਵਾਸਤੇ ਆਪ ਬੋਲ ਸਾਂਝੇ ਕੀਤੇ ਨੇ। ਹਜ਼ੂਰ ਨੇ ਆਪਣੇ ਪ੍ਰਵਚਨਾਂ ਦੀ ਸ਼ੁਰੂਆਤ ਇੱਥੋਂ ਕੀਤੀ ਹੈ। ਦੁਬਿਧਾ ਨਾ ਪੜ੍ਹੋ, ਹਰ ਬਿਨ ਹੋਰ ਨਾ ਪੂਜੋ, ਮੜੇ ਮਸਾਨ ਨਾ ਜਾਈ। ਗੁਰੂ ਤੇਗ ਬਹਾਦਰ ਪਾਤਸ਼ਾਹ ਨੇ ਹੁਕਮ ਜਾਰੀ ਕੀਤਾ, ਗੁਰੂ ਨਾਨਕ ਦਾ ਸਿੱਖ ਇੱਕ ਅਕਾਲ ਪੁਰਖ ਨੂੰ ਮੰਨੇਗਾ, ਇੱਕ ਪਰਮਾਤਮਾ ਦੀ ਪੂਜਾ ਕਰੇਗਾ, ਉਹ ਦੇਵੀ ਦੇਵਤਿਆਂ ਦੀ, ਮੜੀਆਂ ਮਸਾਣਾਂ ਦੀ ਅਤੇ ਆਦਿਕ ਕਰਮ ਕਾਂਡਾਂ ਦੀ ਪੂਜਾ ਨਹੀਂ ਕਰੇਗਾ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀਵਾਲੀ ਦੇ ਮੇਲੇ ਉੱਤੇ ਤਮਤਾਨ ਦੀ ਧਰਤੀ ਦੇ ਉੱਤੇ ਮੇਰੇ ਦਾਤਾਰ ਸੰਗਤਾਂ ਨੂੰ ਜਿਵੇਂ ਬੋਲ ਸਾਂਝੇ ਕਰਵਾ ਰਹੇ ਸਨ, ਉਹਨਾਂ ਬੋਲਾਂ ਦਾ ਵੇਰਵਾ ਕਵੀ ਦੀ ਕਲਮ ਨੇ ਚੰਦ ਅੱਖਰ ਏਦਾਂ ਉਕਰੇ ਨੇ, ਸੁਣੀਏ।
ਮੇਲਾ ਦੀਵਾਲੀ ਵਾਲਾ ਲੱਗਿਆ ਤਮਤਾਨ ਸੀ, ਇਕੱਠੀ ਹੋਈ ਸੰਗਤ ਉੱਥੇ ਦੂਰਾਂ ਤੋਂ ਆਣ ਸੀ, ਨੌਵੇਂ ਗੁਰੂ ਤੇਗ ਬਹਾਦਰ ਕਰਦੇ ਫਰਮਾਨ ਸੀ, ਸਿੱਖੋ ਨਿਤ ਅੰਮ੍ਰਿਤ ਵੇਲੇ ਸੋਧ ਇਸ਼ਨਾਨਾ ਜੀ, ਸਿੱਖੋ ਨਿਤ ਅੰਮ੍ਰਿਤ ਵੇਲੇ ਸੋਧ ਇਸ਼ਨਾਨਾ ਜੀ, ਕਰਨਾ ਅਕਾਲ ਪੁਰਖ ਦਾ ਚਾਹੀਏ ਸ਼ੁਕਰਾਨਾ ਜੀ, ਦਿੱਤੀ ਜਿਸ ਮਾਨਸ ਦੇਹੀ। ਉਹ ਦੁੱਖ ਤੇ ਸੁੱਖ ਜਿਸ ਮਨ ਦਾ ਹੁੰਦਾ ਏ ਗਹਿਣਾ ਏ, ਕਰਨੇ ਪ੍ਰਵਾਨ ਹੱਸ ਕੇ ਪਾਣੀ ਵਿੱਚ ਰਹਿਣਾ ਏ, ਪਣਕੇ ਸ਼ਹਿਰੀ ਕਰਾ ਬਦੇ ਕਈਆਂ ਨੇ ਬਹਿਣਾ ਏ, ਆ ਗਈ ਏ ਕੜੀ ਤੁਸਾਂ ਤੇ ਐਸੇ ਮਥਿਆਨਾ ਦੀ, ਆ ਗਈ ਏ ਕੜੀ ਤੁਸਾਂ ਤੇ ਐਸੇ ਮਥਿਆਨਾ ਦੀ, ਸਿੱਖੋ ਨੇ ਪੂਜਾ ਕਰਨੀ ਮੜੀਆਂ ਮਸਾਨਾ ਦੀ, ਭੁੱਲਿਓ ਨਾ ਬਚਨੇ ਅਸਾਂ ਦੇ।
ਲਾਲਚੀ ਲੋਕਾਂ ਗੱਲਾਂ ਝੂਠੀਆਂ ਗੰਡੀਆਂ ਨੇ, ਪਿੱਪਲਾਂ ਨੂੰ ਪੂਜੀ ਜਾਂਦੇ ਪੂਜਣ ਕਈ ਜੰਡੀਆਂ ਨੇ, ਧਰਮ ਦੇ ਨਾਂ ਤੇ ਪਾਈਆਂ ਲੋਕਾਂ ਵਿੱਚ ਵੰਡੀਆਂ ਨੇ, ਛੱਡ ਕੇ ਤੇ ਜਾਤ ਪਾਤ ਦਾ ਝੂਠਾ ਬਹਾਨਾ ਜੀ, ਛੱਡ ਕੇ ਤੇ ਜਾਤ ਪਾਤ ਦਾ ਝੂਠਾ ਬਹਾਨਾ ਜੀ, ਕਰਨਾ ਅਕਾਲ ਪੁਰਖ ਦਾ ਚਾਹੀਏ ਸ਼ੁਕਰਾਨਾ ਜੀ, ਦਿੱਤੀ ਜਿਸ ਮਾਨਸ ਦੇਹੀ।
ਵੜ ਕੇ ਹੰਕਾਰ ਬਹਿ ਗਿਆ ਇਸ ਦੇ ਅੰਦਰ ਜੀ,
ਜੀ ਭਾਈ,
ਰੀਝਾਂ ਦੇ ਨਾਲ ਬਣਾਇਆ ਹਰੀ ਨੇ ਮੰਦਿਰ ਜੀ, ਵੜ ਕੇ ਹੰਕਾਰ ਬਹਿ ਗਿਆ ਇਸ ਦੇ ਅੰਦਰ ਜੀ, ਬੋਲ ਕੇ ਝੂਠ ਕਈਆਂ ਨੇ ਰਚ ਲਏ ਅਡੰਬਰ ਜੀ, ਮਨ ਕੇ ਤੇ ਗੱਲ ਕਦੇ ਵੀ ਐਸੇ ਇਨਸਾਨਾਂ ਦੀ, ਮਨ ਕੇ ਤੇ ਗੱਲ ਕਦੇ ਵੀ ਐਸੇ ਨਸਾਨਾਂ ਦੀ, ਸਿੱਖੋ ਨੀ ਪੂਜਾ ਕਰਨੀ ਮੜੀਆਂ ਮਸਾਨਾਂ ਦੀ, ਭੁੱਲਿਓ ਨਾ ਬਚਨੇ ਅਸਾਂ ਦੇ।
ਭਾਂਡਾ ਜੋ ਪੰਜ ਤੱਤ ਦਾ ਕਈ ਪ੍ਰਕਾਰ ਦਾ, ਸਾਜ ਕੇ ਹੱਥੀ ਉਸ ਨੂੰ ਕਿਵੇਂ ਸਵਾਰਦਾ, ਪਾਇਆ ਨੀ ਅੰਤ ਕਿਸੇ ਨੇ ਉਸ ਘਮਿਆਰ ਦਾ, ਜਿੰਨੇ ਇਸ ਪੁਤਲੇ ਅੰਦਰ ਪਾਈਆਂ ਨੇ ਜਾਨਾ ਜੀ, ਜਿੰਨੇ ਇਸ ਪੁਤਲੇ ਅੰਦਰ ਪਾਈਆਂ ਨੇ ਜਾਨਾ ਜੀ, ਕਰਨਾ ਅਕਾਲ ਪੁਰਖ ਦਾ ਚਾਹੀਏ ਸ਼ੁਕਰਾਨਾ ਜੀ, ਦਿੱਤੀ ਜਿਸ ਮਾਨਸ ਦੇਹੀ।
ਪਾਲਣ ਲਈ ਸੀ ਦਿੱਤੇ ਜੋਗੀ ਪਰਬਤ ਵੱਲ ਨੱਸੇ ਜੀ, ਆਖ ਦਾ ਮੰਦਿਰ ਵਿੱਚ ਕੋਈ ਮਸਜਿਦ ਵਿੱਚ ਦੱਸੇ ਜੀ, ਐ ਪਰ ਉਹ ਦਾਤਾ ਹਰ ਇੱਕ ਦਿਲ ਦੇ ਵਿੱਚ ਵੱਸੇ ਜੀ, ਲੋੜ ਨੀ ਉਸ ਨੂੰ ਕੋਈ ਪੱਕਿਆਂ ਮਕਾਨਾਂ ਦੀ, ਲੋੜ ਨਹੀਂ ਉਸ ਨੂੰ ਕੋਈ ਪੱਕਿਆਂ ਮਕਾਨਾਂ ਦੀ, ਸਿੱਖੋ ਨੇ ਪੂਜਾ ਕਰਨੀ ਮੜੀਆਂ ਮਸਾਨਾਂ ਦੀ, ਭੁੱਲਿਓ ਨਾ ਬਚਨੇ ਅਸਾਂ ਦੇ।
ਛੋਟੀ ਜੀ ਬੁੱਧ ਅਸਾਂ ਦੀ ਮਾਰ ਗਈ ਮੱਲਾਂ ਜੋ, ਪੈਰਾਂ ਲਈ ਜੁੱਤੀ ਬਣੀਆਂ ਪਸ਼ੂਆਂ ਦੀਆਂ ਖੱਲਾਂ ਜੋ, ਨਿੱਕੀ ਜੀ ਜੀਬਾ ਸਾਡੀ ਕਰਦੀ ਪਈ ਗੱਲਾਂ ਜੋ, ਡੰਗਰਾਂ ਦੇ ਕੰਮ ਨਾ ਕੋਈ ਗਿੱਠ ਗਿੱਠ ਜਬਾਨਾ ਜੀ, ਡੰਗਰਾਂ ਦੇ ਕੰਮ ਨਾ ਕੋਈ ਗਿੱਠ ਗਿੱਠ ਜਬਾਨਾ ਜੀ, ਕਰਨਾ ਅਕਾਲ ਪੁਰਖ ਦਾ ਚਾਹੀਏ ਸ਼ੁਕਰਾਨਾ ਜੀ, ਦਿੱਤੀ ਜਸ ਮਾਨਸ ਦੇਹੀ।
ਛੱਡਣ ਨੂੰ ਰੰਗਲੀ ਦੁਨੀਆ ਭਾਵੇਂ ਚਿੱਤ ਕਰਦਾ ਨਹੀਂ, ਵਿਰਲਾ ਕੋਈ ਭਗਤ ਸੂਰਮਾ ਮੌਤੋਂ ਜੋ ਡਰਦਾ
ਨਹੀਂ।
ਛੱਡਣ ਨੂੰ ਰੰਗਲੀ ਦੁਨੀਆ ਭਾਵੇਂ ਚਿੱਤ ਕਰਦਾ ਨਹੀਂ, ਵਿਰਲਾ ਕੋਈ ਭਗਤ ਸੂਰਮਾ ਮੌਤੋਂ ਜੋ ਡਰਦਾ ਨਹੀਂ, ਦਾਤਾ ਇੱਕ ਸਰਬਜੀਤ ਸਿਆ ਜਮਦਾ ਤੇ ਮਰਦਾ ਨਹੀਂ, ਲਾ ਗਈ ਪਿੱਠ ਮੌਤ ਮਜਾਜਣ ਵੱਡਿਆਂ ਪਲਵਾਨਾਂ ਦੀ, ਲਾ ਗਈ ਪਿੱਠ ਮੌਤ ਮਜਾਜਣ ਵੱਡਿਆਂ ਪਲਵਾਨਾਂ ਦੀ, ਸਿੱਖੋ ਨੀ ਪੂਜਾ ਕਰਨੀ
ਮੜੀਆਂ ਮਸਾਣਾਂ ਦੀ, ਭੁੱਲਿਓ ਨਾ ਬਚਨੇ ਅਸਾਂ ਦੇ।
ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਦੀਵਾਲੀ ਦੇ ਮੇਲੇ ਉੱਤੇ ਇਕੱਤਰ ਹੋਈਆਂ ਸੰਗਤਾਂ ਨੂੰ ਇਲਾਹੀ ਬੋਲ ਸਰਵਣ ਕਰਵਾਏ। ਹਜ਼ੂਰ ਦੇ ਕ੍ਰਾਂਤੀਕਾਰੀ ਵਿਚਾਰਾਂ ਨੇ ਅਣਿਆਲੇ ਤੀਰਾਂ ਦਾ ਕੰਮ ਕੀਤਾ। ਜਿੰਨੇ ਵੀ ਆਪਣੇ ਸਰਵਣਾਂ ਨਾਲ ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕੋਲੋਂ ਬਾਣੀ ਤੇ ਬਾਣੀ ਦੇ ਅਰਥ ਸਰਵਣ ਕਰ ਲਏ, ਉਹਦੇ ਜੀਵਨ ਦੀ ਕਾਇਆ ਕਲਪ ਹੋ ਗਈ। ਗੁਰੂ ਤੇਗ ਬਹਾਦਰ ਪਾਤਸ਼ਾਹ ਦੇ ਕ੍ਰਾਂਤੀਕਾਰੀ ਵਿਚਾਰ ਸੁਣ ਕੇ ਲੋਕ ਵਹਿਮਾ ਭਰਮਾ ਤੋਂ ਮੁਕਤ ਹੋ ਗਏ। ਲੋਕ ਬ੍ਰਾਹਮਣੀ ਜੂਲੇ ਹੇਠੋਂ ਨਿਕਲਣੇ ਸ਼ੁਰੂ ਹੋ ਗਏ। ਲੋਕਾਂ ਨੇ ਗੁਰਮਤ ਅਨੁਸਾਰ ਜੀਵਨ ਬਸਰ ਕਰਨਾ ਸ਼ੁਰੂ ਕਰ ਦਿੱਤਾ ਅਤੇ ਵਹਿਮਾ ਭਰਮਾ ਪਖੰਡਾਂ ਆਦਿਕ ਨੂੰ ਛੱਡਣਾ ਸ਼ੁਰੂ ਕਰ ਦਿੱਤਾ। ਗੁਰੂ ਨਾਨਕ ਦੀ ਵਿਚਾਰਧਾਰਾ ਅਪਣਾ ਕੇ ਬਾਣੀ ਦੀ ਸਿੱਖਿਆ ਨੂੰ ਲੈ ਕੇ ਆਪਣੇ ਜੀਵਨ ਦਾ ਨਿਰਵਾਹ ਕਰਨਾ ਸ਼ੁਰੂ ਕਰ ਦਿੰਦੇ ਨੇ। ਜਦੋਂ ਇੱਦਾਂ ਕ੍ਰਾਂਤੀਕਾਰੀ ਵਿਚਾਰਾਂ ਦਾ ਅਸਰ ਆਵਾਮ ਦੇ ਉੱਤੇ ਪਿਆ ਅਤੇ ਲੋਕ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ ਈਰਖਾ ਖਾਣ ਲੱਗੇ। ਉਹ ਲੋਕ ਈਰਖਾ ਖਾਣ ਲੱਗੇ ਜਿਹੜੇ ਵਿਹਲੜ ਸਨ, ਜਿਹੜੇ ਲੋਕਾਂ ਦੀ ਕਿਰਤ ਕਮਾਈ ਉੱਤੇ ਆਪਣਾ ਢਿੱਡ ਭਰਦੇ ਸਨ। ਉਹਨਾਂ ਨੂੰ ਇਹ ਜਿਹੜਾ ਖਤਰਾ ਮਹਿਸੂਸ ਹੋਣ ਲੱਗ ਪਿਆ, ਜੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਵਿਚਾਰ ਇੱਦਾਂ ਹੀ ਲੋਕਾਂ ਦੇ ਉੱਤੇ ਅਸਰ ਕਰਦੇ ਰਹੇ, ਸਾਡਾ ਢਿੱਡ ਭਰਨਾ ਔਖਾ ਹੋ ਜਾਵੇਗਾ, ਸਾਡੇ ਕੋਲੋਂ ਮਿਹਨਤ ਮਜ਼ਦੂਰੀ ਨਹੀਂ ਕੀਤੀ ਜਾਣੀ। ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਚਾਰਾਂ ਨੂੰ ਜੇ ਲੋਕਾਂ ਨੇ ਇੱਦਾਂ ਹੀ ਅਪਣਾ ਲਿਆ ਤਾਂ ਆਉਣ ਵਾਲੇ ਦਿਨਾਂ ਵਿੱਚ ਸਾਡਾ ਹਲਵਾ ਮਾਂਡਾ ਬੰਦ ਹੋ ਜਾਏਗਾ। ਇਹ ਕੌਣ ਹੈ? ਇਹਨੇ ਬ੍ਰਾਹਮਣ ਲੋਕ, ਇਹਨੇ ਪੰਡਿਤ ਲੋਕ ਜਿਹੜੇ ਲੋਕਾਂ ਦੀ ਕਿਰਤ ਕਮਾਈ ਉੱਤੇ ਆਪਣਾ ਘਰ ਭਰਦੇ ਨੇ, ਗੁਰੂ ਨਾਨਕ ਪਾਤਸ਼ਾਹ ਮਹਾਰਾਜ ਦੇ ਵਿਚਾਰਧਾਰਾ ਨੂੰ ਸਰਵਣ ਕਰਕੇ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਨਾਲ ਈਰਖਾ ਕਰਨੀ ਸ਼ੁਰੂ ਕਰਦੇ ਨੇ। ਜਿਵੇਂ ਵਿਰੋਧੀ ਲੋਕ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨਾਲ ਖਾਰ ਖਾਂਦੇ ਨੇ, ਉਸ ਵੇਲੇ ਦਾ ਸੀਨ ਬਲਦੇਵ ਸਿੰਘ ਸਭਰਾਵਾਂ ਵਾਲੇ ਦਾ, ਕਵੀਸ਼ਰੀ ਜਥਾ ਪ੍ਰਗਟ ਸਿੰਘ ਤੇੜਾ, ਨਿਰਲੇਵ ਸਿੰਘ ਬੋਪਾ ਰਾਏ, ਦਿਲਬਾਗ ਸਿੰਘ ਸਭਰਾਵਾਂ ਵਾਲੇ ਹੇ ਇਉਂ ਕਹਿ ਰਹੇ।
ਦੁਨੀਆ ਅੰਦਰ ਕਿਸੇ ਮਰਦ ਨੇ ਜਦ ਵੀ ਸੱਚ ਸੁਣਾਇਆ, ਹਾਕਮ ਲੋਕਾਂ ਨੂੰ ਇਹ ਸੌਦਾ ਕਦੇ ਰਾਸ ਨਾ ਆਇਆ।
ਉਹ ਚੱਲੀ ਆਉਂਦੀ ਰੀਤ ਮੋਢ ਤੋਂ ਵਿੱਚ ਇਤਿਹਾਸਾਂ ਪੜਦੇ, ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਵਿਰੋਧੀ ਸੜਦੇ।
ਹੱਕ ਸੱਚ ਦਾ ਸਤਿਗੁਰੂ ਨਾਨਕ ਜਦੋਂ ਮਾਰਿਆ ਨਾਰਾ, ਸੁਣ ਕੇ ਥਰ ਥਰ ਕੰਬਣ ਲੱਗਾ ਇਹ ਜ਼ਾਲਮ ਹਤਿਆਰਾ।
ਇਸ ਦੇ ਤਾਂ ਹੀ ਕਿਵੇਂ ਦਬਾਉਣਾ ਨਿਤ ਵਿਉਂਤਾ ਖੜਦੇ, ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਵਿਰੋਧੀ ਸੜਦੇ।
ਓ ਨੌਵਾਂ ਸਤਿਗੁਰੂ ਤੇਗ ਬਹਾਦਰ, ਨੌਵਾਂ ਸਤਿਗੁਰੂ ਤੇਗ ਬਹਾਦਰ, ਜਦ ਗੁਰਬਾਣੀ ਬੋਲੇ ਠੱਗ ਆਖ ਦੇ ਜਾਣ ਬੁੱਝ ਕੇ ਭੇਤ ਅਸਾਂ ਦੇ ਖੋਲੇ।
ਇਹੋ ਚਿੰਤਾ ਰਹਿੰਦੀ ਕਿਧਰੇ, ਇਹੋ ਚਿੰਤਾ ਰਹਿੰਦੀ ਕਿਧਰੇ, ਯਾਰ ਹੁਣ ਨਾ ਪਰਦੇ, ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਵਿਰੋਧੀ ਸੜਦੇ।
ਭੋਲੇ ਲੋਕਾਂ ਤਾਂ ਹੀ ਲੁੱਟਿਆ ਧਰਮ ਦਾ ਬੁਰਕਾ ਪਾ ਕੇ ਜਾਤ ਪਾਤ ਦਾ ਜ਼ਹਿਰ ਬੀਜ ਕੇ ਦਿੱਤੇ ਮਾਰ ਲੜਾ ਕੇ
ਸਤਿਗੁਰ ਐਸੀ ਸੋਜੀ ਬਖਸ਼ੀ ਸਤਿਗੁਰ ਐਸੀ ਸੋਜੀ ਬਖਸ਼ੀ ਫਿਰ ਨਾ ਮੁੜ ਕੇ ਲੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਵਿਰੋਧੀ ਸੜਦੇ
ਬਰਾ ਸਰਾਫਾਂ ਵਾਲੇ ਇਹਨਾਂ ਐਸੇ ਪਾਏ ਪਰਦੇ ਕਾਮਾ ਕਿਰਤੀ ਭੁੱਖਾ ਮਰਦਾ ਵਿਹਲੜ ਮੌਜਾਂ ਕਰਦੇ
ਗਲਤੀ ਕਰਕੇ ਜਿਹੜੇ ਹੈ ਸੀ ਦੂਜਿਆਂ ਦੇ ਸਿਰ ਮੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਵਿਰੋਧੀ ਸੜਦੇ
ਸਤਿਗੁਰੂ ਕਹਿੰਦੇ ਡਰ ਨਹੀਂ ਦੇਣਾ ਸਤਿਗੁਰੂ ਕਹਿੰਦੇ ਡਰ ਨਹੀਂ ਦੇਣਾ ਨਹੀਂ ਕਿਸੇ ਦਾ ਮੰਨਣਾ ਜੇ ਕੋਈ ਜ਼ਾਲਮ ਵਾਦਾ ਕਰਦਾ ਮੂੰਹ ਉਸ ਦਾ ਪੰਨਣਾ
ਜਿਹੜੇ ਸੀ ਡਰਪੋਕ ਆਦਮੀ ਜਿਹੜੇ ਸੀ ਡਰਪੋਕ ਆਦਮੀ ਉਹ ਵੀ ਤੇ ਗਾਂ ਫੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਵਿਰੋਧੀ ਸੜਦੇ
ਘੜਿਆਂ ਵਾਂਗੂ ਟੇਢ ਵਧਾ ਲੇ ਘੜਿਆਂ ਵਾਂਗੂ ਟੇਢ ਵਧਾ ਲੇ ਰੋਜ ਚੜਾਵਾ ਖਾ ਕੇ ਫਿਕਰ ਪੈ ਗਿਆ ਕਿਵੇਂ ਭਰਾਂਗੇ ਹੱਥੀ ਕਿਰਤ ਕਮਾ ਕੇ
ਮੜੀਆਂ ਅਤੇ ਬੋਤ ਪੂਜਣੋਂ ਲੋਕੀ ਜਾਵਣ ਹੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਵਿਰੋਧੀ ਸੜਦੇ
ਉੱਚੀ ਸਾਨਾ ਲੈਂਦੇ ਜਿਹੜੇ ਉੱਚੀ ਸਾਨਾ ਲੈਂਦੇ ਜਿਹੜੇ ਹਾਕਮਾਂ ਕੋਲੋਂ ਡਰਦੇ ਸਰਬਜੀਤ ਸਿਆ ਉਹ ਵੀ ਤੁਰਦੇ ਉੱਚੀਆਂ ਤੌਣਾ ਕਰਕੇ
ਉਹ ਲਾਉਣ ਤੋਂ ਮਤਾ ਰੰਗ ਜੇ ਵਦੇ ਲਾਉਣ ਤੋਂ ਮਤਾ ਰੰਗ ਜੇਵਦੇ ਜਾਗਰ ਬਾਰ ਚ ਖੜਦੇ ਸੁਣ ਕੇ ਤੇ ਪ੍ਰਚਾਰ ਸਿੱਖੀ ਦਾ ਰਹਿਣ ਵਿਰੋਧੀ ਸੜਦੇ
ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਕ੍ਰਾਂਤੀਕਾਰੀ ਬੋਲਾਂ ਦਾ ਅਸਰ ਆਵਾਮ ਦੇ ਉੱਤੇ ਇੰਨਾ ਪਿਆ ਕਿ ਵਿਹਲੜ ਲੋਕਾਂ ਨੂੰ ਤੇ ਇਹਨਾਂ ਪੰਡਿਤਾਂ ਮੌਲਾਣਿਆਂ ਨੂੰ ਆਪਣੇ ਹੱਥਾਂ ਪੈਰਾਂ ਦੀ ਪੈ ਗਈ। ਇਹ ਪੰਡਿਤ ਲੋਕਾਂ ਨੂੰ ਕਿਵੇਂ ਲੁੱਟਿਆ ਕਰਦੇ ਸਨ, ਇਹ ਬ੍ਰਾਹਮਣੀ ਰੀਤਾਂ ਕੀ ਹੁੰਦੀਆਂ ਨੇ। ਮੈਨੂੰ ਇਹ ਘਟਨਾ ਯਾਦ ਆਈ, ਪੰਡਤਾਣੀ ਨੇ ਆਪਣੇ ਸਵਾਮੀ ਨੂੰ ਪੰਡਿਤ ਨੂੰ ਆਖਿਆ, ਸਵਾਮੀ ਜੀ ਸਿਆਲ ਦੇ ਦਿਨ ਆਉਣ ਵਾਲੇ ਨੇ, ਆਪਣੇ ਘਰ ਰਜਾਈ ਹੈਣੀ ਤਲਾਈ ਹੈਣੀ, ਸਰਾਣੇ ਵੀ ਪੁਰਾਣੇ ਹੋ ਚੁੱਕੇ ਨੇ, ਕਿਤੇ ਉਹ ਰੂੰ ਦਾ ਇੰਤਜ਼ਾਮ ਕੀਤਾ ਜਾਏ। ਪੰਡਿਤ ਨੇ ਆਖਿਆ, ਕੋਈ ਗੱਲ ਨਹੀਂ, ਹੁਣੇ ਹੀ ਇੰਤਜ਼ਾਮ ਕਰ ਲੈਂਦੇ ਹਾਂ। ਇੰਨੇ ਚਿਰ ਨੂੰ ਕਿਸੇ ਨੇ ਬਾਹਰੋਂ ਆਹ ਕੁੰਡਾ ਖੜਕਾਇਆ, ਪੰਡਿਤ ਜੀ ਘਰੇ ਹੋ? ਪੰਡਿਤ ਨੇ ਆਵਾਜ਼ ਦਿੱਤੀ, ਹਾਂ ਬਈ ਲੰਘ ਆ, ਘਰੇ ਹੀ ਆ। ਆਇਆ ਜਜਮਾਨ, ਪੰਡਿਤ ਨੇ ਥਾਂ ਦਿੱਤੀ, ਬਿਠਾਇਆ, ਜਲ ਪਾਣੀ ਪੁੱਛਿਆ, ਅਖੀਰ ਪੁੱਛਿਆ, ਕਾਹਦੇ ਵਾਸਤੇ ਆਏ ਹੋ? ਜਜਮਾਨ ਨੇ ਉੱਤਰ ਦਿੱਤਾ, ਪੰਡਿਤ ਜੀ ਮੇਰੀ ਲੜਕੀ ਦੀ ਸ਼ਾਦੀ ਹੈ, ਮੈਂ ਸਾਇਆ ਕਢਾਉਣ ਵਾਸਤੇ ਆਇਆ ਹਾਂ। ਪੰਡਿਤ ਨੇ ਆਖਿਆ, ਤਰੀਕ ਕੀ ਹੈ? ਪੰਡਿਤ ਨੂੰ ਇਸ ਭੋਲੇ ਭਾਲੇ ਜੱਟ ਨੇ ਆਖਿਆ, ਪੰਡਿਤ ਜੀ ਮੇਰੀ ਲੜਕੀ ਦਾ ਸਹੁਰਾ ਪਰਿਵਾਰ ਫੋਰਨ ਕੰਟਰੀ ਤੋਂ ਆਇਆ, ਉਹਨਾਂ ਕੋਲੇ ਦਿਨ ਬੜੇ ਥੋੜੇ ਨੇ, ਇਸ ਤਰੀਕ ਦੇ ਉੱਤੇ ਸਾਇਆ ਟੁਕਾ ਦਿਓ। ਪੰਡਿਤ ਨੇ ਇਹ ਪੁੱਛਣ ਤੋਂ ਬਾਅਦ ਆਖਿਆ ਕਿ ਦੱਸੋ, ਸਾਇਆ ਅੱਗੇ ਪਿੱਛੇ ਵੀ ਹੋ ਸਕਦਾ? ਪੋਲਾ ਪਾਲਾ ਜੱਟ ਕਹਿਣ ਲੱਗਾ, ਪੰਡਿਤ ਜੀ ਮੈਂ ਦੱਸ ਚੁੱਕਿਆ ਹਾਂ, ਦਿਨ ਅੱਗੇ ਪਿੱਛੇ ਨਹੀਂ, ਇਸੇ ਤਰੀਕ ਦੇ ਉੱਤੇ ਸਾਇਆ ਟੁਕਾਇਆ ਜਾਏ। ਪੰਡਿਤ ਨੇ ਯੰਤਰੀ ਕੱਢੀ, ਖੱਬਿਓਂ ਸੱਜੇ ਤੇ ਸੱਜਿਓਂ ਖੱਬੇ, ਥੋੜ੍ਹਾ ਚਿਰ ਫੋਲਣ ਤੋਂ ਬਾਅਦ ਮੱਥੇ ਦੇ ਉੱਤੇ ਹੱਥ ਰੱਖ ਕੇ ਬੈਠ ਗਿਆ। ਜੱਟ ਨੇ ਆਖਿਆ, ਪੰਡਿਤ ਜੀ ਕੀ ਕੋਈ ਵਿਘਨ ਪੈ ਗਿਆ? ਪੰਡਿਤ ਨੇ ਆਖਿਆ, ਜੱਟ ਸਾਹਿਬ ਗੱਲ ਇੱਦਾਂ ਕਿ ਜੇ ਦੋ ਕੁ ਦਿਨ ਸਾਇਆ ਅੱਗੇ ਕਰ ਦਈਏ ਤਦ ਠੀਕ ਹੈ, ਨਹੀਂ ਤਾਂ ਇਹਦੇ ਵਿੱਚ ਵਿਘਨ ਹੈ। ਜੱਟ ਨੇ ਆਖਿਆ, ਵਿਘਨ ਕੀ ਹੈ? ਕਹਿੰਦਾ, ਕਪਾਸੂ ਦੇਵਤਾ ਬੜਾ ਭਾਰਾ ਹੈ। ਭੋਲਾ ਭਾਲਾ ਜੱਟ ਅੱਗੋਂ ਕਹਿੰਦਾ, ਪੰਡਿਤ ਜੀ ਮੈਂ ਰਾਹੂ ਸੁਣਿਆ, ਮੈਂ ਕੇਤੂ ਸੁਣਿਆ, ਮੈਂ ਸ਼ਨੀ ਸੁਣਿਆ, ਮੈਂ ਸ਼ੁੱਕਰ ਸੁਣਿਆ, ਮੈਂ ਅੱਜ ਤੱਕ ਇੱਕ ਪਾਸੂ ਨਹੀਂ ਸੁਣਿਆ। ਪੰਡਿਤ ਕਹਿੰਦਾ, ਜੇ ਸਾਰਾ ਕੋਈ ਤੁਹਾਨੂੰ ਪਤਾ ਲੱਗ ਜਾਏ ਫਿਰ ਵਿਦਵਾਨ ਲੋਕਾਂ ਦੀ ਕਦਰ ਕੌਣ ਕਰੇਗਾ? ਪੰਡਿਤ ਜੀ ਸਾਇਆ ਤਾਂ ਅੱਗੇ ਨਹੀਂ ਹੋ ਸਕਦਾ, ਤੁਸੀਂ ਦੱਸੋ ਇਹਦਾ ਉਪਾਅ ਕੀ? ਕਹਿੰਦਾ, ਉਪਾਅ ਬੜਾ ਥੋੜ੍ਹਾ, ਜਿੰਨੀ ਥਾਂ ਵੇਦੀ ਦੇ ਦੁਆਲੇ ਦੁਆਲੇ ਹੋਵੇਗੀ, ਜਿਹਦੇ ਉੱਤੇ ਲਾਵਾਂ ਹੋਣੀਆਂ ਨੇ, ਫੇਰੇ ਹੋਣੇ ਨੇ, ਉਹਨੀ ਥਾਂ ਦੇ ਉੱਤੇ ਕਪਾਹ ਵਿਛਾਈ ਜਾਏ। ਪੰਡਿਤ ਜੀ ਹੋਰ ਵੇਦੀ ਦੀਆਂ ਚੌ ਨੁੱਕਰਾਂ ਦੇ ਉੱਤੇ ਚਾਰ ਪੰਡਾਂ ਰੂੰਦੀਆਂ ਬੰਨ ਕੇ ਕਪਾਹ ਦੀਆਂ ਬੰਨ ਕੇ ਰੱਖੀਆਂ ਜਾਣ। ਪੰਡਿਤ ਜੀ ਹੋਰ ਕਹਿੰਦਾ ਬਸ ਇੰਨਾ ਹੀ ਠੀਕ ਹੈ, ਕਪਾਸੂ ਦੇਵਤਾ ਖੁਸ਼ ਹੋ ਜਾਏਗਾ। ਜਿਵੇਂ ਪੰਡਿਤ ਨੇ ਕਿਹਾ ਜੱਟ ਨੇ ਮੰਨ ਲਿਆ, ਵਿਆਹ ਵਾਲਾ ਦਿਨ ਮਿਸ ਦਿੱਤਾ। ਸਿਆਣੇ ਕਹਿੰਦੇ ਨੇ ਮੁਕੱਦਮੇ ਦੀ ਤਰੀਕ ਅਤੇ ਵਿਆਹ ਵਾਲਾ ਦਿਨ ਛੇਤੀ ਨੇੜੇ ਆ ਜਾਂਦਾ। ਵਿਆਹ ਵਾਲਾ ਦਿਨ ਆਇਆ, ਇਧਰੋਂ ਸਾਰਾ ਕੋਈ ਸਮਾਨ ਜਿਹੜਾ ਸੀ ਉਹ ਲੱਗਿਆ ਹੋਇਆ, ਵੇਦੀ ਦੇ ਚਾਰ ਚੁਫੇਰੇ ਕਪਾਹ ਖਿਲਰੀ ਹੋਈ ਹੈ, ਚੌ ਪੰਡਾਂ ਦੇ ਵਿੱਚ ਕਪਾਹ ਬੰਨ ਕੇ ਵੇਦੀ ਦੀਆਂ ਚੌ ਨੁੱਕਰਾਂ 'ਤੇ ਰੱਖੀ ਹੋਈ ਹੈ। ਬਰਾਤ ਆਈ, ਮਾੜੀ ਕਿਸਮਤ ਪੰਡਿਤ ਦੀ, ਇਧਰੋਂ ਬਰਾਤ ਨਾਲ ਵੀ ਇੱਕ ਸਿਆਣਾ ਪੰਡਿਤ ਆ ਗਿਆ। ਉਹਨੇ ਆ ਕੇ ਵੇਖਿਆ ਅਤੇ ਹੈਰਾਨ ਹੋ ਗਿਆ, ਕਹਿਣ ਲੱਗਾ ਸਾਰੀ ਉਮਰ ਹੋ ਗਈ ਪਿਓ ਦਾਦੇ ਨੂੰ ਇਹ ਕੰਮ ਕਰਦਿਆਂ, ਆਹ ਪਹਿਲਾ ਹੀ ਵਿਆਹ ਵੇਖ ਰਿਹਾ ਜਿੱਥੇ ਚਾਰ ਚੁਫੇਰੇ ਕਪਾਹ ਹੀ ਕਪਾਹ ਖਿਲਰੀ ਹੋਈ ਹੈ। ਉਹਨੇ ਆਪਣੀ ਦੇਵ ਭਾਸ਼ਾ ਦੇ ਵਿੱਚ ਲੋਕਾਂ ਨੂੰ ਪਤਾ ਨਾ ਲੱਗੇ ਪੰਡਿਤ ਨੂੰ ਇਸ਼ਾਰਾ ਕਰਕੇ ਪੁੱਛਿਆ, ਪੰਡਿਤ ਜੀ ਇਹ ਮਾਜਰਾ ਕੀ ਹੈ? ਅਚਰਜੰਗ ਵਿਆਹੰਗ ਚੌ ਗਿਰਦੰਗ ਕਪਾਹੰਗ। ਇਹ ਕੁੜੀ ਵਾਲੇ ਪੰਡਿਤ ਨੇ ਆਖਿਆ ਇਹਨੇ ਮੇਰਾ ਭੇਦ ਖੋਲ ਦੇਣਾ, ਨਾਲੇ ਜੁੱਤੀਆਂ ਪਵਾਏਗਾ, ਨਾਲੇ ਪਿੰਡੋਂ ਕਢਾਏਗਾ ਅਤੇ ਹਲਵਾ ਮਾਂਡਾ ਸਦਾ ਵਾਸਤੇ ਬੰਦ ਹੋ ਜਾਏਗਾ। ਉਹਨੂੰ ਆਪਣੀ ਦੇਹ ਭਾਸ਼ਾ ਵਿੱਚ ਉੱਤਰ ਦਿੰਦਾ, ਉਹ ਮਿੱਤਰਾ ਜੇ ਤੈਨੂੰ ਪਤਾ ਲੱਗ ਗਿਆ ਚੁੱਪ ਕਰ ਜਾ, ਚੁੱਪੰਗ ਗੁੜੁੱਪੰਗ ਅਰਧੰਗ ਉਰਦੰਗ। ਕਹਿੰਦਾ ਜੇ ਤੈਨੂੰ ਪਤਾ ਹੀ ਲੱਗ ਗਿਆ ਚੁੱਪ ਕਰ ਜਾ, ਆਪਾਂ ਦੋਵੇਂ ਅੱਧੀ ਅੱਧੀ ਕਰ ਲਾਂਗੇ। ਇਹ ਪੰਡਿਤ ਲੋਕ ਇੱਦਾਂ ਪੋਲੇ ਪਾਲੇ ਲੋਕਾਂ ਨੂੰ ਲੁੱਟਿਆ ਕਰਦੇ ਸਨ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਕ੍ਰਾਂਤੀਕਾਰੀ ਵਿਚਾਰਾਂ ਦਾ ਲੋਕਾਂ ਦੇ ਉੱਤੇ ਇੰਨਾ ਜ਼ਿਆਦਾ ਅਸਰ ਹੋਇਆ ਕਿ ਪੰਡਿਤ ਲੋਕ ਜਿਹੜੇ ਸਨ ਗੁਰੂ ਘਰ ਦੇ ਨਾਲ ਖਾਰ ਖਾਣ ਲੱਗੇ। ਇਹਨਾਂ ਨੇ ਸੋਚਿਆ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਸਾਡੀ ਮੰਨੀ ਨਹੀਂ ਜਾਣੀ, ਹੋਵੇ ਨਾ ਕੁਝ ਮੁਸਲਮਾਨਾਂ ਨੂੰ ਨਾਲ ਰਲਾਇਆ ਜਾਏ। ਇਹਨਾਂ ਪੰਡਿਤਾਂ ਨੇ ਕੁਝ ਤਵਸਵੀ ਮੁਸਲਮਾਨਾਂ ਨੂੰ ਨਾਲ ਰਲਾਇਆ ਅਤੇ ਬਾਦਸ਼ਾਹ ਔਰੰਗਜ਼ੇਬ ਦੇ ਦਰਬਾਰ ਵਿੱਚ ਜਾ ਫਰਿਆਦੀ ਹੋਏ। ਬਾਦਸ਼ਾਹ ਔਰੰਗਜ਼ੇਬ ਨੂੰ ਜਾ ਕੇ ਭੜਕਾਉਣਾ ਸ਼ੁਰੂ ਕੀਤਾ, ਇਹ ਬਾਦਸ਼ਾਹ ਔਰੰਗਜ਼ੇਬ ਤੇਰੇ ਦਿੱਲੀ ਦੇ ਤਖ਼ਤ ਨੂੰ ਖਤਰਾ ਹੈ, ਤੇਰੇ ਰਾਜ ਨੂੰ ਖਤਰਾ ਹੈ। ਬਾਦਸ਼ਾਹ ਔਰੰਗਜ਼ੇਬ ਕਹਿੰਦਾ ਕੀ ਕਹਿਣਾ ਚਾਹੁੰਦੇ ਹੋ? ਬਾਦਸ਼ਾਹ ਔਰੰਗਜ਼ੇਬ ਨੂੰ ਪੰਡਿਤ ਅਤੇ ਮੁਸਲਮਾਨ ਇੱਕੇ ਆਵਾਜ਼ ਵਿੱਚ ਕਹਿੰਦੇ ਨੇ ਹੇ ਬਾਦਸ਼ਾਹ ਔਰੰਗਜ਼ੇਬ, ਜਿਸ ਆਵਾਮ ਦੇ ਅੰਦਰ ਬਗਾਵਤ ਖੜੀ ਹੋ ਜਾਏ ਉਹਦਾ ਰਾਜਾ ਜਿਹੜਾ ਕਦੇ ਸੁਖੀ ਨਹੀਂ ਰਹਿ ਸਕਦਾ, ਉਹਦਾ ਰਾਜ ਖਤਰੇ ਵਿੱਚ ਪੈ ਜਾਂਦਾ। ਬਾਦਸ਼ਾਹ ਔਰੰਗਜ਼ੇਬ ਕਹਿੰਦਾ ਉਹ ਸਿੱਧੀ ਸਿੱਧੀ ਗੱਲ ਕਰੋ। ਸਿੱਧੀ ਗੱਲ ਇਹ ਹੈ ਕਿ ਅੱਜ ਤਮਤਾਨ ਦੀ ਧਰਤੀ ਦੇ ਉੱਤੇ ਗੁਰੂ ਤੇਗ ਬਹਾਦਰ ਨੇ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਇਕੱਠ ਕੀਤਾ, ਜਿਸ ਇਕੱਠ ਦੇ ਵਿੱਚੋਂ ਸਾਨੂੰ ਬਗਾਵਤ ਦੀ ਬੋ ਆਉਂਦੀ ਹੈ, ਉਹ ਇਕੱਲਾ ਹਿੰਦੂਆਂ ਨੂੰ ਹੀ ਨਹੀਂ ਉਹ ਮੁਸਲਮਾਨਾਂ ਨੂੰ ਵੀ ਭੰਡਦਾ, ਉਹ ਸਾਰਿਆਂ ਨੂੰ ਭੰਡਦਾ, ਉਹ ਆਪਣੇ ਤੋਂ ਅਲੈਦਾ ਹੋਰ ਕਿਸੇ ਨੂੰ ਚੰਗਾ ਨਹੀਂ ਕਹਿੰਦਾ। ਇਹਨਾਂ ਲੋਕਾਂ ਨੇ ਬਾਦਸ਼ਾਹ ਔਰੰਗਜ਼ੇਬ ਦੇ ਕੰਨ ਭਰੇ। ਤੁਸੀਂ ਜਾਣਦੇ ਹੋ ਬਾਦਸ਼ਾਹ ਕੰਨਾਂ ਦੇ ਕੱਚੇ ਹੁੰਦੇ ਨੇ, ਇਸ ਬਾਦਸ਼ਾਹ ਔਰੰਗਜ਼ੇਬ ਨੇ ਇਹ ਗੱਲ ਸੁਣਦਿਆਂ ਸਾਰ ਹੁਕਮ ਜਾਰੀ ਕਰ ਦਿੱਤਾ, ਗੁਰੂ ਤੇਗ ਬਹਾਦਰ ਨੂੰ ਗ੍ਰਿਫਤਾਰ ਕਰਕੇ ਮੇਰੇ ਹਜ਼ੂਰ ਪੇਸ਼ ਕੀਤਾ ਜਾਵੇ। ਆਲਮ ਖਾਂ ਰੋਹੇਲੇ ਪਠਾਨ ਨੂੰ 500 ਜਵਾਨ ਦਿੱਤੇ ਨੇ, ਜਾਂ ਛੇਤੀ ਤੋਂ ਪਹਿਲਾਂ ਗੁਰੂ ਤੇਗ ਬਹਾਦਰ ਨੂੰ ਗ੍ਰਿਫਤਾਰ ਕਰਕੇ ਦਿੱਲੀ ਦੇ ਵਿੱਚ ਲਿਆ। ਆਲਮ ਖਾਂ ਰੋਹੇਲਾ ਪਠਾਨ ਦਿੱਲੀਓਂ ਤੁਰਿਆ, ਮੰਜ਼ਲਾਂ ਨੂੰ ਤੈਅ ਕਰਦਾ ਹੋਇਆ ਤਮਤਾਨ ਪਹੁੰਚਿਆ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦਾ ਇਕੱਠ ਵੇਖ ਕੇ, ਸੰਗਤਾਂ ਦੀ ਹਾਜ਼ਰੀ ਵੇਖ ਕੇ ਡਰ ਗਿਆ। ਅਖੀਰ ਇਹਨੇ ਕਵਿਉਂਦ ਬਣਾਈ, ਹਜ਼ੂਰ ਨੂੰ ਬੇਨਤੀ ਕੀਤੀ, ਸਤਿਗੁਰੂ ਜੀ ਬਾਦਸ਼ਾਹ ਔਰੰਗਜ਼ੇਬ ਤੁਹਾਨੂੰ ਮਿਲਣਾ ਚਾਹੁੰਦੇ ਨੇ। ਇਸ ਫਰੇਬੀ ਨੇ ਚਾਲ ਖੇਡੀ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੇ ਆਖਿਆ ਜੇ ਬਾਦਸ਼ਾਹ ਔਰੰਗਜ਼ੇਬ ਸਾਨੂੰ ਮਿਲਣਾ ਚਾਹੁੰਦਾ ਅਸੀਂ ਮਿਲਣ ਲਈ ਤਿਆਰ ਹਾਂ। ਆਲਮ ਖਾਂ ਰੋਹੇਲੇ ਪਠਾਨ ਦੇ ਨਾਲ ਤੁਰ ਪਏ, ਮੰਜ਼ਲਾਂ ਨੂੰ ਤੈਅ ਕਰਦੇ ਹੋਏ 8 ਨਵੰਬਰ 1665 ਈਸਵੀ ਨੂੰ ਹਜ਼ੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਤਮਤਾਨ ਦੀ ਧਰਤੀ ਤੋਂ ਆਲਮ ਖਾਂ ਰੋਹੇਲੇ ਪਠਾਨ ਦੇ ਨਾਲ ਤੁਰੇ ਦਿੱਲੀ ਪਹੁੰਚ ਗਏ। ਜੋ ਹੀ ਦਿੱਲੀ ਦਾ ਕਸ਼ਮੀਰੀ ਗੇਟ ਲੰਘੇ ਨੇ, ਆਲਮ ਖਾਂ ਰੋਹੇਲੇ ਪਠਾਨ ਨੇ ਚਿਹਰੇ ਦੇ ਤੇਵਰ ਚੇਂਜ ਕਰਕੇ ਆਖਿਆ, ਗੁਰੂ ਤੇਗ ਬਹਾਦਰ ਮੈਂ ਤੁਹਾਡਾ ਭਰਮ ਦੂਰ ਕਰਨਾ ਚਾਹੁੰਦਾ ਕਿ ਤੁਸੀਂ ਬਾਦਸ਼ਾਹ ਔਰੰਗਜ਼ੇਬ ਦੇ ਮਹਿਮਾਨ ਨਹੀਂ, ਬਾਦਸ਼ਾਹ ਔਰੰਗਜ਼ੇਬ ਦੇ ਕੈਦੀ ਹੋ। ਹਜ਼ੂਰ ਮੁਸਕਰਾ ਪਏ, ਆਲਮ ਖਾਂ ਅਸੀਂ ਵੀ ਤੇਰਾ ਇੱਕ ਭਰਮ ਦੂਰ ਕਰਨਾ ਚਾਹੁੰਦੇ ਹਾਂ, ਤੂੰ ਸਮਝਦਾ ਅਸੀਂ ਅਣਜਾਣ ਸਾਂ, ਪਰ ਅਸੀਂ ਤੇਰੇ ਨਾਲ ਆਪਣੀ ਮਰਜ਼ੀ ਨਾਲ ਆਏ ਹਾਂ, ਆਪਣਾ ਭਰਮ ਦੂਰ ਕਰ ਲੈ। ਹਜ਼ੂਰ ਨੂੰ ਦਿੱਲੀ ਦੀ ਜੇਲ੍ਹ ਦੇ ਅੰਦਰ ਬੰਦ ਕਰ ਦਿੱਤਾ ਗਿਆ। ਇੱਧਰੋਂ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੇ ਦੋ ਅਨਨ ਸਿੱਖ ਭਾਈ ਚੌਪਤ ਮੱਲ, ਭਾਈ ਦਰਗਾ ਮੱਲ, ਰਾਜਾ ਮਿਰਜ਼ਾ ਜੈ ਸਿੰਘ ਦੇ ਮਹੱਲਾਂ ਵਿੱਚ ਪਹੁੰਚਦੇ ਨੇ। ਉਹਦੀ ਘਰਵਾਲੀ ਪੁਸ਼ਪਾ ਰਾਣੀ ਨੂੰ ਜਿਵੇਂ ਜਾ ਕੇ ਖਬਰ ਦਿੰਦੇ ਨੇ ਕਿ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਬਾਦਸ਼ਾਹ ਔਰੰਗਜ਼ੇਬ ਦੇ ਹੁਕਮ ਦੇ ਨਾਲ ਕੈਦੀ ਬਣਾ ਕੇ ਦਿੱਲੀ ਦੀ ਜੇਲ੍ਹ ਵਿੱਚ ਬੰਦ ਕਰ ਦਿੱਤਾ। ਦੋਵਾਂ ਸਿੱਖਾਂ ਨੇ ਪੁਸ਼ਪਾ ਰਾਣੀ ਨੂੰ ਜਾ ਕੇ ਜਿਵੇਂ ਖਬਰ ਦਿੱਤੀ ਹੈ ਉਸ ਵੇਲੇ ਦਾ ਸੀਨ ਇੱਦਾਂ ਪੇਸ਼ ਕੀਤਾ ਜਾ ਰਿਹਾ, ਸੁਣੀਏ।
ਗਏ ਚੋਪਤ ਦਰਗਾਹ ਮੱਲ ਜੈ ਸਿੰਘ ਦੇ ਪਹੁੰਚ ਮਹੱਲ ਰਾਣੀ ਜਾ ਪੁੱਛਦੀ ਗੱਲ ਨਾ ਮੂੰਹ ਚੋਂ ਜਾਵੇ ਕੱਢੀ ਜੀ ਮੂੰਹ ਛੋਟਾ ਤੇ ਗੱਲ ਵੱਡੀ ਜੀ
ਉਹ ਕਹਿੰਦੇ ਸੁਣ ਲੈ ਪੁਸ਼ਪਾ ਰਾਣੀ ਲੰਘ ਚੁੱਕਿਆ ਸਿਰ ਤੋਂ ਪਾਣੀ ਹੈ ਵਿਗੜੀ ਉਦੋਂ ਕਹਾਣੀ ਗਿਆ ਜਦੋਂ ਰਹਿਲਾ ਚੜ ਕੇ ਨੀ ਸਤਿਗੁਰ ਨੂੰ ਲਿਆਇਆ ਫੜ ਕੇ ਨੀ
ਹੋਏ ਸ਼ਾਮ ਜੈ ਅਮਰਤ ਵੇਲਾ ਰਹਿੰਦਾ ਸੀ ਲੱਗਿਆ ਮੇਲਾ ਗਿਆ ਚੜ ਕੇ ਜਦੋਂ ਰਹਿਲਾ ਉੱਥੇ ਸੰਗਤ ਹਾਜ਼ਰੀ ਭਰਦੀ ਸੀ ਸਤਿਗੁਰ ਨੂੰ ਸਿਜਦਾ ਕਰਦੀ ਸੀ
ਰੰਗੇ ਦੀ ਮੋਟੀ ਨਹੀਂ ਤਾਂ ਫਿਰ ਨੀਤ ਖੋਟੀ ਜਾਨ ਮਾਤੀ ਰੰਗੇ ਦੀ ਮੋਟੀ ਨਹੀਂ ਤਾਂ ਫਿਰ ਨੀਅਤ ਖੋਟੀ ਜੈ ਸਿੰਘ ਨਾ ਉਸ ਦੀ ਓਟੀ ਉਹਨੂੰ ਆਖੋ ਕਮਨੀ ਚੰਗਾ ਜੀ ਨਾ ਲਵੇ ਸਾਦਾ ਨਾ ਪੰਗਾ ਜੀ
ਜਾਂ ਉਸ ਦੇ ਦਿਲ ਵਿੱਚ ਖੋਟਾ ਖੋਟਾਂ ਲਾ ਲਾ ਕੇ ਗੁੱਜੀਆਂ ਚੋਟਾਂ ਜਿਸ ਦਿੱਤੀਆਂ ਗਲਤ ਰਿਪੋਟਾਂ ਹੁੰਦੇ ਰਾਜੇ ਕੰਨਾਂ ਦੇ ਕੱਚੇ ਜੀ ਜਿਵੇਂ ਹੋਵਣ ਛੋਟੇ ਬੱਚੇ ਜੀ
ਉਹ ਕਿਸੇ ਝੂਠਾ ਦੋਸ਼ ਲਗਾਇਆ ਰਾਜੇ ਨੂੰ ਜਾ ਭੜਕਾਇਆ ਉਸ ਗੁਰ ਨੂੰ ਕੈਦ ਕਰਾਇਆ ਇਹ ਚੁੱਕਣਾ ਪੱਥਰ ਪਾੜ ਦੇ ਕਈ ਵੱਸਦੇ ਘਰ ਉਜਾੜ ਦੇਵੇ
ਹੁਣ ਤੁਸੀਂ ਦੇਰ ਨਾ ਲਾਵੋ ਹੁਣ ਤੁਸੀਂ ਦੇਰ ਨਾ ਲਾਵੋ ਰੰਗੇ ਨੂੰ ਜਾ ਸਮਝਾਵੋ ਸ਼ੱਕ ਉਸ ਦਾ ਦੂਰ ਕਰਾਵੋ ਉਹ ਹੋਵੇ ਇੰਨਾ ਜ਼ਹਿਰੀ ਨਾ ਹੁੰਦਾ ਗੁਰੂ ਕਿਸੇ ਦਾ ਵੈਰੀ ਨਾ
ਜੋ ਵਿੱਚ ਇਤਿਹਾਸ ਦੇ ਆਇਆ ਜੋ ਵਿੱਚ ਇਤਿਹਾਸ ਦੇ ਆਇਆ ਪੜ ਪੜ ਕੇ ਛੰਦ ਬਣਾਇਆ ਨਾ ਅੰਤ ਫਿਰ ਵੀ ਪਾਇਆ ਸੱਚ ਸਰਬਜੀਤ ਸਿੰਘ ਕਹਿੰਦਾ ਜੀ ਜੋ ਵਿੱਚ ਸਬਰਾਂ ਰਹਿੰਦਾ ਜੀ
ਤੇਗ ਬਹਾਦਰ ਪਾਤਸ਼ਾਹ ਮਹਾਰਾਜ ਦੀ ਗ੍ਰਿਫਤਾਰੀ ਦੀ ਖਬਰ ਸੁਣ ਕੇ ਪੁਸ਼ਪਾ ਰਾਣੀ ਦੀ ਆਤਮਾ ਝੰਡੋੜੀ ਗਈ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਰਿਹਾ ਕਰਵਾਉਣ ਵਾਸਤੇ ਆਪਣੇ ਮਨ ਦੇ ਅੰਦਰ ਆਪਣੇ ਦਿਮਾਗ ਦੇ ਅੰਦਰ ਕੁਝ ਵਿਚਾਰਾਂ ਕੁਝ ਸੋਚਾਂ ਆਰੰਭ ਕਰ ਦਿੱਤੀਆਂ ਦੋਵਾਂ ਸਿੱਖਾਂ ਨੂੰ ਘਰ ਵਿੱਚ ਆਦਰਯੋਗ ਥਾਂ ਦਿੱਤੀ ਜਲ ਪਾਣੀ ਛਕਾਇਆ ਅਤੇ ਆਦਰ ਦਿੱਤਾ ਸਤਿਕਾਰ ਕੀਤਾ ਪੁਸ਼ਪਾ ਰਾਣੀ ਮਨ ਵਿੱਚ ਸੋਚਦੀ ਹੈ ਗੁਰੂ ਤੇਗ ਬਹਾਦਰ ਪਾਤਸ਼ਾਹ ਨੂੰ ਕਿਵੇਂ ਰਿਹਾ ਕਰਵਾਇਆ ਜਾਏ ਸ਼ਾਮਾਂ ਪੈਣ ਵਾਲੀਆਂ ਸਨ ਇੰਨੇ ਚਿਰ ਨੂੰ ਇਹਦਾ ਪੁੱਤਰ ਜਿਹਦਾ ਨਾਂ ਹੈ ਰਾਜਾ ਰਾਮ ਸਿੰਘ ਜਿਹੜਾ ਇਸ ਵੇਲੇ ਬਾਦਸ਼ਾਹ ਔਰੰਗਜ਼ੇਬ ਦਾ ਸੈਨਾਪਤੀ ਹੈ ਬਾਦਸ਼ਾਹ ਔਰੰਗਜ਼ੇਬ ਦਾ ਸੈਨਾਪਤੀ ਦਰਬਾਰ ਦੇ ਕੰਮ ਕਾਜ ਨਿਪਟਾ ਕੇ ਆਪਣੇ ਘਰ ਨੂੰ ਆਇਆ ਜਦੋਂ ਆਪਣੇ ਘਰੇ ਆਇਆ ਆਪਣੀ ਜਨਮਦਾਤੀ ਨੂੰ ਦੱਕਿਆ ਉਹਦੇ ਚਿਹਰੇ ਦੇ ਉੱਤੇ ਜਿਹੜੇ ਚਿੰਨ੍ਹ ਸਨ ਉਹ ਗਮੀ ਵਾਲੇ ਸਨ ਪਰੇਸ਼ਾਨੀ ਵਾਲੇ ਸਨ ਆਪਣੀ ਮਾਂ ਦਾ ਗਮਗੀਨ ਚਿਹਰਾ ਵੇਖ ਕੇ ਉਦਾਸ ਹੋ ਗਿਆ ਰਾਜਾ ਰਾਮ ਸਿੰਘ ਬੜੀ ਹਲੇਮੀ ਦੇ ਨਾਲ ਬੜੀ ਨਿਮਰਤਾ ਨਾਲ ਪੁੱਛਦਾ ਮਾਂ ਕੀ ਗੱਲ ਤੇਰਾ ਅੱਜ ਚਿਹਰਾ ਬੜਾ ਉਦਾਸ ਏ ਪੁਸ਼ਪਾ ਰਾਣੀ ਨੇ ਆਖਿਆ ਬੇਟਾ ਮੇਰੀ ਉਦਾਸੀ ਦਾ ਕਾਰਨ ਤੂੰ ਏ ਜਦੋਂ ਆਪਣੇ ਮਾਂ ਦੇ ਕੋਲੋਂ ਇਹ ਬੋਲ ਸੁਣੇ ਨੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ ਰਾਮ ਸਿੰਘ ਦੇ ਰਾਜਾ ਰਾਮ ਸਿੰਘ ਕਹਿੰਦਾ ਮਾਂ ਤੂੰ ਮੈਨੂੰ ਜਨਮ ਦਿੱਤਾ ਅਤੇ ਇਹ ਦੁਨੀਆ ਵਿਖਾਈ ਹੈ ਤੂੰ ਮੇਰੇ ਵਾਸਤੇ ਜੰਨਤ ਪੈਦਾ ਕੀਤੀ ਹੈ ਅਤੇ ਮੈਂ ਤੇਰੇ ਲਈ ਆਪਣੀ ਜਾਨ ਕੁਰਬਾਨ ਕਰ ਸਕਦਾ ਹਾਂ ਮੈਂ ਤੈਨੂੰ ਦੁੱਖ ਨਹੀਂ ਦੇ ਸਕਦਾ ਮਾਂ ਬੁਝਾਰਤਾ ਨਾ ਪਾ ਮੈਂ ਤੇਰੇ ਉਦਾਸੀ ਦਾ ਕਾਰਨ ਕਿਵੇਂ ਹਾਂ ਮੈਨੂੰ ਇਹ ਦੱਸ ਪੁਸ਼ਪਾ ਰਾਣੀ ਨੇ ਆਖਿਆ ਬੇਟਾ ਮੇਰਾ ਧਰਮ ਦਾ ਗੁਰੂ ਮੇਰਾ ਧਰਮ ਦਾ ਪਿਤਾ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ तेरे बादशाह औरंगजेब ने दिल्ली की जेल में बंद किया होया, जिन्ना चिर गुरु तेग बहादुर साहब रिहा नहीं होंगे मैं उन्ना चिर उदास रहांगी, उन्ना चिर मेरे चेहरे के उत्ते रवानगी नहीं आ सकती, उन्ना चिर मेरी आत्मा नूं खुशी नहीं होगी। जिवें पुष्पा राणी ने अपने पुत्र राजा राम सिंह नूं गुरु तेग बहादुर पातशाह महाराज नूं रिहा कराउण वास्ते फरमायश की है, गुजारिश की है, उस वेले दा सीन सभराइयां दा कवीशरी जत्था इदां कह रहा है, सुनिए।
सिखा जा दसिया के पुत्र नू के सुना के अखिया विच पर के पानी कहिंदी सी पुष्पा राणी दुख दिल दा मैं तैनू की सुनावा वे कैद कीता तेरे बादशाह मेरा गुरु है बेटिया नावा वे कैद कीता तेरे बादशाह
ओ मेरा कारी वाला कलिया सारा जिसला काम लिया वैरी दी किते चढ़के जितिया जो उसने लड़के रंग जे वदे है राजनू वदाया फिर कदों कम आवेगा दिन रात जेड़ा जंगा च बताया फिर कदों कम आवेगा
ओ बगले जो डडिया खाने बगले जो डडिया खाने बैठे ने बने सियाने हंसा दी कदर न जानी पुण दे जो दुद्धों पानी घेरा पा लिया उन्हां नू काले कावां वे कैद कीता तेरे बादशाह मेरा गुरु है बेटिया नावा वे कैद कीता तेरे बादशाह
शादी विच खात लवारा छाती विच खात लवारा ऐ पर नहीं मनिया हारा जेड़े उस मूरे अड़ गए मौत दी घोड़ी चढ़ गए तेरे पिता पैर पिछे ना हटाया फिर कदों कम आवेगा दिन रात जेड़ा जंगा च बताया फिर कदों कम आवेगा
ओ जालम है बड़ा अरंगा जालम है बड़ा अरंगा होना नहीं उस तो चंगा पैके ते विच विचोला कर दे सब दूर तू ओला कह के झूठिया ने सब अफवाह वे कैद कीता तेरे बादशाह मेरा गुरु है बेटिया नावा कैद कीता तेरे बादशाह
ओ रंगे दी फौज दे अंदर ऐसा नहीं कोई पतंदर ओ वे दियो बचन दा पूरा तेरे प्यो जड्डा सूरा ताइयों सेनापति ओसनू बनाया फिर कदों कम आवेगा दिन रात जेड़ा जंगा च बताया फिर कदों कम आवेगा
सतगुर दी भोली सूरत स
ਸਤਿਗੁਰ ਦੀ ਪੋਲੀ ਸੂਰਤ ਧਰਮ ਦੀ ਬਣ ਕੇ ਮੂਰਤ ਸੋਧਣ ਲਈ ਕੁੱਲ ਲੁਕਾਈ ਦੁਨੀਆਂ ਦੇ ਅੰਦਰ ਆਈ ਔਰੰਗਜ਼ੇਬ ਨੂੰ ਕਿਵੇਂ ਸਮਝਾਵਾਂ ਕੈਦ ਕੀਤਾ ਤੇਰੇ ਬਾਦਸ਼ਾਹ ਮੇਰਾ ਗੁਰੂ ਹੈ ਬੇਟਿਆ ਨਾਵਾਂ ਕੈਦ ਕੀਤਾ ਤੇਰੇ ਬਾਦਸ਼ਾਹ
ਉਹ ਪੜ੍ਹ ਕੇ ਤੇ ਕਈ ਕਿਤਾਬਾਂ ਆਇਆ ਜੋ ਵਿੱਚ ਸਾਬਾਂ ਪੜ੍ਹ ਕੇ ਤੇ ਕਈ ਕਿਤਾਬਾਂ ਆਇਆ ਜੋ ਵਿੱਚ ਸਾਬਾਂ ਲਾ ਕੇ ਤੇ ਦਿਲੋਂ ਪ੍ਰੀਤ ਲਿਖਿਆ ਹੈ ਸਰਬਜੀਤ ਜੇ ਨਾ ਸਾਥੀਆਂ ਸਭਾ ਦੇ ਵਿੱਚ ਗਾਇਆ ਫਿਰ ਕਦੋਂ ਕੰਮ ਆਵੇਗਾ ਦਿਨ ਰਾਤ ਜਿਹੜਾ ਜੰਗਾਂ ਚ ਬਤਾਇਆ ਫਿਰ ਕਦੋਂ ਕੰਮ ਆਵੇਗਾ
ਪੁਸ਼ਪਾ ਰਾਣੀ ਨੇ ਆਪਣੇ ਪੁੱਤਰ ਰਾਜਾ ਰਾਮ ਸਿੰਘ ਨੂੰ ਫਰਮਾਇਸ਼ ਕੀਤੀ ਹੈ ਬੇਟਾ ਜਿੰਨਾ ਚਿਰ ਗੁਰੂ ਤੇਗ ਬਹਾਦਰ ਸਾਹਿਬ ਨੂੰ ਔਰੰਗਜ਼ੇਬ ਦੀ ਕੈਦ ਦੇ ਵਿੱਚੋਂ ਰਿਹਾ ਨਹੀਂ ਕਰਵਾਇਆ ਜਾਂਦਾ ਉਹਨਾਂ ਚਿਰ ਮੇਰੀ ਆਤਮਾ ਸੁਖੀ ਨਹੀਂ ਹੋਵੇਗੀ ਆਪਣੀ ਮਾਂ ਨੂੰ ਖੁਸ਼ ਕਰਨ ਵਾਸਤੇ ਰਾਜਾ ਰਾਮ ਸਿੰਘ ਨੇ ਆਖਿਆ ਮਾਂ ਤੈਨੂੰ ਪਤਾ ਹੈ ਕਿ ਬਾਦਸ਼ਾਹ ਔਰੰਗਜ਼ੇਬ ਬੜਾ ਅੜੀਅਲ ਸੁਭਾਅ ਦਾ ਇਨਸਾਨ ਹੈ ਉਹ ਕਿਸੇ ਦੀ ਮੰਨਦਾ ਨਹੀਂ ਪੁਸ਼ਪਾ ਰਾਣੀ ਨੇ ਆਖਿਆ ਬੇਟਾ ਕੀ ਤੂੰ ਸਾਰੀ ਉਮਰ ਮੈਨੂੰ ਉਦਾਸ ਵੇਖਣਾ ਚਾਹੁੰਦਾ ਆਪਣੀ ਮਾਂ ਨੂੰ ਖੁਸ਼ ਕਰਨ ਵਾਸਤੇ ਰਾਜਾ ਰਾਮ ਸਿੰਘ ਨੇ ਆਖਿਆ ਮਾਂ ਜੇ ਤੇਰੀ ਗੱਲ ਹੈ ਤੇ ਤੈਨੂੰ ਖੁਸ਼ ਕਰਨ ਵਾਸਤੇ ਮੈਂ ਆਪਣੀ ਜਾਨ ਤੱਕ ਵਾਰ ਦਿਆਂਗਾ ਬਾਦਸ਼ਾਹ ਦੇ ਨਾਲ ਗੱਲ ਕਰਨੀ ਤਾਂ ਬੜੀ ਮਾਮੂਲੀ ਜੀ ਗੱਲ ਏ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਰਿਹਾ ਕਰਵਾਉਣ ਵਾਸਤੇ ਮੈਂ ਹਰ ਹੀਲਾ ਵਰਤਾਂਗਾ ਹਰ ਯਤਨ ਕਰਾਂਗਾ ਰਾਜਾ ਰਾਮ ਸਿੰਘ ਜਿਵੇਂ ਆਪਣੀ ਮਾਂ ਦੇ ਨਾਲ ਸ਼ਾਦੀਆਂ ਭਰਦਾ ਵਿਸ਼ਵਾਸ ਦਿਵਾਉਂਦਾ ਭਰੋਸਾ ਦਿਵਾਉਂਦਾ ਕਿ ਮੈਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਹੁਣੇ ਰਿਹਾ ਕਰਵਾਵਾਂਗਾ ਉਸ ਵੇਲੇ ਦਾ ਸੀਨ ਇੱਦਾਂ ਪੇਸ਼ ਕੀਤਾ ਜਾ ਰਿਹਾ ਹੈ ਸੁਣੀਏ
ਰਾਮ ਸਿੰਘ ਨੇ ਆਖਿਆ ਗੱਲ ਸੁਣ ਲੈ ਮੇਰੀ ਕਾਤੋਂ ਬੈਠੀ ਅੰਮੀਏ ਕਿਉਂ ਢਾ ਕੇ ਢੇਰੀ
ਨੇਕੀ ਵਾਲੇ ਕੰਮ ਨੂੰ ਕਦੇ ਦੇਰ ਨਾ ਲਾਵਾਂ ਕੈਦੋਂ ਨਾਵੇਂ ਗੁਰੂ ਨੂੰ ਮੈਂ ਹੁਣੇ ਛਡਾਵਾਂ
ਭਾਵੇਂ ਜ਼ਾਲਮ ਪੁੱਜ ਕੇ ਪਾਪੀ ਰੰਗਾ ਸਾਡੇ ਨਾਲ ਰਸੂਖ ਹੈ ਉਹ ਰੱਖਦਾ ਚੰਗਾ
ਐਸਾ ਕੋਈ ਅਕਲ ਦਾ ਜਾਂ ਫੰਦ ਚਲਾਵਾਂ ਕੈਦੋਂ ਨਾਵੇਂ ਗੁਰੂ ਨੂੰ ਮੈਂ ਹੁਣੇ ਛਡਾਵਾਂ
ਉਹ ਰਾਜਾ ਫਨੀਅਰ ਸੱਪ ਤੂੰ ਵੀ ਬਹੁਤਾ ਜਾਰੀ ਰਾਜਾ ਫਨੀਅਰ ਸੱਪ ਤੋਂ ਵੀ ਬਹੁਤਾ ਜਾਰੀ ਬਣ ਕੇ ਬੈਠਾ ਗੁਰਾਂ ਦਾ ਜੋ ਵੱਡਾ ਵਾਰੀ
ਉਹ ਐਸੀ ਉਹਦੇ ਕੰਨ ਵਿੱਚ ਜਾ ਬੀਨ ਵਜਾਵਾਂ ਕੈਦੋਂ ਨਾਵੇਂ ਗੁਰੂ ਨੂੰ ਮੈਂ ਹੁਣੇ ਛਡਾਵਾਂ
ਭਾਵੇਂ ਕਿੰਨਾ ਬਾਦਸ਼ਾਹ ਹੈ ਦਿਲ ਦਾ ਖੋਟਾ ਸਾਡੇ ਨਾਲ ਲਿਹਾਜ ਵੀ ਹੈ ਮਾੜਾ ਮੋਟਾ
ਤੇ ਨਿਸ਼ਾਨਾ ਕੱਸ ਕੇ ਕੋਈ ਐਸਾ ਲਾਵਾਂ ਤੀ ਨਿਸ਼ਾਨਾ ਕੱਸ ਕੇ ਕੋਈ ਐਸਾ ਲਾਵਾਂ ਕੈਦੋਂ ਨਾਵੇਂ ਗੁਰੂ ਨੂੰ ਮੈਂ ਹੁਣੇ ਛਡਾਵਾਂ
ਓਏ ਉਸ ਦੀ ਖਾਤਰ ਅਸਾਂ ਨੇ ਕਈ ਜੰਗਾਂ ਲੜੀਆਂ ਉਸ ਦੀ ਖਾਤਰ ਅਸਾਂ ਨੇ ਕਈ ਜੰਗਾਂ ਲੜੀਆਂ ਲਾਈਆਂ ਵਿੱਚ ਮੈਦਾਨ ਦੇ ਬੰਬਾਂ ਦੀਆਂ ਚੜੀਆਂ
ਥੱਲੇ ਜਦੋਂ ਮੁਹਿੰਮ ਤੇ ਝੱਟ ਚੜ ਕੇ ਜਾਵਾਂ ਕੈਦੋਂ ਨਾਵੇਂ ਗੁਰੂ ਨੂੰ ਮੈਂ ਹੁਣੇ ਛਡਾਵਾਂ
ਓ ਬਾਦਸ਼ਾਹ ਨਾਲ ਅਸਾਂ ਦਾ ਜੋ ਉੱਠਣਾ ਬਹਿਣਾ ਉਸ ਦੇ ਕੋਲੋਂ ਅੱਜ ਮੈਂ ਇਹ ਕੰਮ ਹੈ ਲੈਣਾ
ਖਦਰਾ ਨਹੀਂ ਗੁਰਾਂ ਤੋਂ ਗੱਲ ਖਾਨੇ ਪਾ
ਜੂਦਾ ਰਹਿ ਬਈ
ਤੇਰਾ ਨਾਈ ਗੁਰਾਂ ਤੋਂ ਗਲ ਖਾਨੇ ਪਾਵਾਂ, ਕੈਦੋ ਨਾਵੇ ਗੁਰਾਂ ਨੂੰ ਮੈਂ ਹੁਣੇ ਛਡਾਵਾਂ।
ਗੱਲ ਨਾ ਮੰਨੇ ਕਿਸੇ ਦੀ ਉਹ ਜਿੱਦੀ ਪੱਕਾ,
ਉਹ ਪੱਥਰ ਦਿਲ ਇਨਸਾਨ ਨੂੰ ਜਾਂ ਮੋਮ ਬਣਾਵਾਂ, ਕੈਦੋ ਨਾਵੇ ਗੁਰੂ ਨੂੰ ਮੈਂ ਹੁਣੇ ਛਡਾਵਾਂ।
ਸਰਬਜੀਤ ਸਿਆ ਤੁਰ ਪਿਆ ਉਹ ਰੱਖ ਭਰੋਸਾ, ਜੇ ਨਾ ਮੰਨੇ ਬਾਦਸ਼ਾਹ ਨਾਲ ਕਾਹਦਾ ਰੋਸਾ।
ਜਿੰਨਾ ਮੇਰੇ ਵਸ ਹੈ ਵਾ ਸਾਰੀ ਲਾਵਾਂ,
ਕੈਦੋ ਨਾਵੇ ਗੁਰੂ ਨੂੰ ਮੈਂ ਹੁਣੇ ਛਡਾਵਾਂ।
ਰਾਜਾ ਰਾਮ ਸਿੰਘ ਆਪਣੀ ਮਾਂ ਦੀ ਗੱਲ ਮੰਨ ਕੇ ਬਾਦਸ਼ਾਹ ਔਰੰਗਜ਼ੇਬ ਦੇ ਨਾਲ ਗੱਲਬਾਤ ਕਰਨ ਵਾਸਤੇ ਤਿਆਰ ਹੋ ਕੇ ਤੁਰ ਪਿਆ। ਪਹੁੰਚਾ ਬਾਦਸ਼ਾਹ ਦੇ ਦਰਬਾਰ ਅੰਦਰ, ਬਾਦਸ਼ਾਹ ਔਰੰਗਜ਼ੇਬ ਦੇ ਨਾਲ ਗੱਲ ਕਰਨੀ ਸ਼ੁਰੂ ਕੀਤੀ ਹੈ। ਇੰਨੇ ਚਿਰ ਨੂੰ ਸੁਨੇਹਾ ਮਿਲਿਆ, ਬਾਦਸ਼ਾਹ ਔਰੰਗਜ਼ੇਬ ਜੀ ਹਸਨ ਅਬਦਾਲ ਦੇ ਅੰਦਰ ਇੱਕ ਮੁਹਿੰਮ ਛਿੜ ਗਈ ਹੈ, ਬਗਾਵਤ ਛਿੜ ਗਈ ਹੈ, ਜਿੱਥੇ ਤੁਹਾਡਾ ਜਾਣਾ ਅਤਿ ਜ਼ਰੂਰੀ ਹੈ। ਬਾਦਸ਼ਾਹ ਔਰੰਗਜ਼ੇਬ ਨੇ ਹਸਨ ਅਬਦਾਲ ਜਾਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ। ਦਿੱਲੀ ਦੀ ਸਾਰੀ ਜ਼ਿੰਮੇਵਾਰੀ ਰਾਜਾ ਰਾਮ ਸਿੰਘ ਨੂੰ ਸੌਂਪ ਦਿੱਤੀ ਹੈ। ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ ਵੀ ਰਾਜਾ ਰਾਮ ਸਿੰਘ ਦੇ ਸਪੁਰਦ ਕਰ ਦਿੱਤਾ ਹੈ। ਇੱਧਰੋਂ ਬਾਦਸ਼ਾਹ ਔਰੰਗਜ਼ੇਬ ਤਿਆਰ ਹੋਇਆ, ਹਸਨ ਅਬਦਾਲ ਨੂੰ ਰਵਾਨਾ ਹੋ ਗਿਆ। ਰਾਜਾ ਰਾਮ ਸਿੰਘ ਦੀ ਖੁਆਇਸ਼ ਜਿਹੜੀ ਸੀ ਉਹ ਪੂਰੀ ਹੋ ਗਈ। ਤੁਰਦੇ ਹੋਏ ਬਾਦਸ਼ਾਹ ਦੇ ਨਾਲ ਦੋ ਹਰਫਾਂ ਵਿੱਚ ਗੱਲ ਰਾਜਾ ਰਾਮ ਸਿੰਘ ਨੇ ਕਰ ਲਈ ਹੈ। ਗੁਰੂ ਤੇਗ ਬਹਾਦਰ ਤੋਂ ਸਾਨੂੰ ਕੋਈ ਖਤਰਾ ਨਹੀਂ, ਇਹ ਤਾਂ ਧਰਮ ਉਪਦੇਸ਼ਕ ਨੇ, ਧਰਮ ਦਾ ਉਪਦੇਸ਼ ਦਿੰਦੇ ਨੇ, ਇਹਨਾਂ ਦਾ ਰਾਜਨੀਤੀ ਦੇ ਨਾਲ ਕੋਈ ਸੰਬੰਧ ਨਹੀਂ। ਤੁਰਦਿਆਂ ਤੁਰਦਿਆਂ ਗੱਲ ਬਾਦਸ਼ਾਹ ਔਰੰਗਜ਼ੇਬ ਨੇ ਕਹੀ ਹੈ, ਰਾਜਾ ਰਾਮ ਸਿੰਘ ਜੋ ਤੂੰ ਚਾਹਵੇਂ ਤੂੰ ਕਰ ਸਕਦਾ, ਮੈਂ ਤੈਨੂੰ ਫੁੱਲ ਅਖਤਿਆਰ ਦਿੰਦਾ ਹਾਂ। ਬਸ ਇੰਨੀ ਗੱਲ ਕਹਿਣ ਦੀ ਦੇਰ ਸੀ। ਰਾਜਾ ਰਾਮ ਸਿੰਘ ਨੇ ਆਪਣੀ ਖੁਦ ਮੁਖਤਿਆਰੀ ਵਰਤ ਕੇ ਹਜ਼ੂਰ ਗੁਰੂ ਤੇਗ ਬਹਾਦਰ ਪਾਤਸ਼ਾਹ ਮਹਾਰਾਜ ਨੂੰ 31 ਦਸੰਬਰ 1665 ਈਸਵੀ ਨੂੰ ਰਿਹਾਅ ਕਰ ਦਿੱਤਾ। ਇਹ ਸੀ ਪਹਿਲੀ ਗ੍ਰਿਫਤਾਰੀ ਦਾ ਪ੍ਰਸੰਗ ਜਿਹੜਾ ਅੱਜ ਤੱਕ ਸੰਗਤਾਂ ਵਿੱਚ ਬਹੁਤ ਘੱਟ ਪ੍ਰਚਾਰਿਆ ਗਿਆ। ਇਹ ਪਹਿਲੀ ਗ੍ਰਿਫਤਾਰੀ ਹੈ ਜਿਹੜਾ ਆਪ ਜੀ ਦੇ ਨਾਲ ਪ੍ਰਸੰਗ ਸਾਂਝਾ ਕੀਤਾ ਜਾ ਰਿਹਾ ਸੀ। 8 ਨਵੰਬਰ 1665 ਈਸਵੀ ਨੂੰ ਤਮਤਾਨ ਦੀ ਧਰਤੀ ਤੋਂ ਹਜ਼ੂਰ ਨੂੰ ਗ੍ਰਿਫਤਾਰ ਕੀਤਾ। 31 ਦਸੰਬਰ 1665 ਈਸਵੀ ਤੱਕ ਹਜ਼ੂਰ ਨੂੰ ਕੈਦੀ ਬਣਾ ਕੇ ਰੱਖਿਆ ਗਿਆ ਅਤੇ ਫਿਰ ਰਾਜਾ ਰਾਮ ਸਿੰਘ ਦੇ ਵਿੱਚ ਵਿਚੋਲਾ ਪੈ ਕੇ ਰਿਹਾਈ ਕਰਵਾ ਦਿੱਤੀ। ਦੂਜੀ ਗ੍ਰਿਫਤਾਰੀ 1670 ਈਸਵੀ ਨੂੰ ਆਗਰੇ ਦੀ ਧਰਤੀ 'ਤੇ ਹੋਈ। ਤੀਜੀ ਗ੍ਰਿਫਤਾਰੀ ਹਜ਼ੂਰ ਦੀ 1675 ਈਸਵੀ ਦੇ ਅੰਦਰ ਮਲਕਪੁਰ ਰੰਗੜਾਂ ਦੀ ਧਰਤੀ 'ਤੇ ਹੋਈ, ਜਿਸ ਤੋਂ ਬਾਅਦ ਹਜ਼ੂਰ ਨੂੰ ਸ਼ਹੀਦ ਕਰ ਦਿੱਤਾ ਗਿਆ। ਇੰਨਾ ਕੁਝ ਕਹਿੰਦੇ ਹੋਏ ਖਿਮਾ ਦੇ ਜਾਚਕ ਹਾਂ, ਸਾਰੀਆਂ ਧਾਰਮਿਕ ਜਥੇਬੰਦੀਆਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਾਂ, ਸਾਰੇ ਸੰਤਾਂ ਮਹਾਂਪੁਰਖਾਂ ਦਾ ਧੰਨਵਾਦ ਕਰਦੇ ਹਾਂ। ਇਹ ਇਤਿਹਾਸ ਬਿਆਨ ਕਰਦੇ ਹਾਂ ਬਲਦੇਵ ਸਿੰਘ ਸਭਰਾਵਾਂ ਵਾਲੇ ਦੇ ਕਵੀਸ਼ਰੀ ਜਥੇ ਕੋਲੋਂ, ਜਿੰਨੀਆਂ ਵੀ ਭੁੱਲਾਂ ਹੋਈਆਂ ਨੇ ਉਹਨਾਂ ਦੀ ਖਿਮਾ ਚਾਹੁੰਦੇ ਹਾਂ। ਪ੍ਰਗਟ ਸਿੰਘ ਤੇੜਾ, ਨਿਰਲੇਪ ਸਿੰਘ ਬੋਪਾ ਰਾਏ, ਦਿਲਬਾਗ ਸਿੰਘ ਸਭਰਾਵਾਂ ਵਾਲੇ, ਬਲਦੇਵ ਸਿੰਘ ਸਭਰਾਵਾਂ ਵਾਲੇ ਦੇ ਕਵੀਸ਼ਰੀ ਜਥੇ ਨਾਲ ਸੰਪਰਕ ਕਰਨ ਵਾਸਤੇ ਮੋਬਾਈਲ ਨੰਬਰ ਨੋਟ ਕਰ ਲਓ, 90 4 14 70 2 66 94 1 73 15 510 ਦੇ ਉੱਤੇ ਰਿੰਗ ਕਰਕੇ ਕਵੀਸ਼ਰ ਜਥੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਬਲਦੇਵ ਸਿੰਘ ਸਭਰਾਵਾਂ ਵਾਲੇ ਦੇ ਕਵੀਸ਼ਰੀ ਜਥੇ ਦੇ ਕੋਲੋਂ ਹੋਈਆਂ ਭੁੱਲਾਂ ਦੀ ਮੁਆਫ਼ੀ ਦਿੰਦੇ ਹੋਏ ਫਤਿਹ ਦਾ ਆਦਾਨ ਪ੍ਰਦਾਨ ਕਰੋ ਅਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।